ਧੰਨ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਬੋਲੋ ਜੀ ਤੁਰ ਕੀ ਬਾਣੀ ਤਿੰਨ ਸਗਲੀ ਚਿੰਤ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਜੇ ਤਨ ਬਾਣੀ ਵਿਸਰ ਜਾਏ ਜੇ ਤਨ ਬਾਣੀ ਵਿਸਰ ਜਾਏ
ਤਨ ਬਾਣੀ ਵਿਸਰ ਜਾਏ ਜੇ ਤਨ ਬਾਣੀ ਵਿਸਰ ਜਾਏ
ਬਾਣੀ ਵਿਸਰ ਜਾਏ ਬਾਣੀ ਵਿਸਰ ਜਾਏ
ਬਾਣੀ ਵਿਸਰ ਜਾਏ
ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ
ਬਾਣੀ ਵਿਸਰ ਜਾਏ
ਬਾਣੀ ਵਿਸਰ ਜਾਏ ਬਾਣੀ ਵਿਸਰ ਜਾਏ
ਵਿਸਰ ਜਾਏ
ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ
ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ
ਜਿਉ ਪੱਕਾ ਰੋਗੀ ਮਿਲ ਲਾਏ ਜਿਉ ਪੱਕਾ ਰੋਗੀ ਮਿਲ ਲਾਏ
ਰੋਗੀ ਮਿਲ ਲਾਏ
ਜਿਉ ਤਪਤ ਹੈ ਬਾਜੂ ਬਾਬਾ ਜਿਉ ਤਪਤ ਹੈ ਬਾਜੂ ਬਾਬਾ
ਤਪਤ ਹੈ ਬਾਜੂ ਬਾਬਾ ਤਪਤ ਹੈ ਬਾਜੂ ਬਾਬਾ
ਤਪ ਤਪ ਖਪੇ ਬਹੁਤ ਬੇਕਾ ਤਪ ਤਪ ਖਪੇ ਬਹੁਤ
ਬੇਕਾ ਤਪ ਤਪ ਖਪੇ ਬਹੁਤ ਬੇਕਾ
ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ
ਜੈ ਤਨ ਬਾਣੀ ਵਿਸਰ ਜਾਏ
ਬਾਣੀ ਵਿਸਰ ਜਾਏ 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 ਬਾਣੀ ਵਿਸਰ ਜਾਏ
ਕਿਉਂ ਪੱਕਾ ਜੋਗੀ ਮਿਲ ਲਾਏ ਕਿਉਂ ਪੱਕਾ ਜੋਗੀ ਮਿਲ ਲਾਏ ਜਿਉਂ ਲਾਏ ਪਾਣੀ ਵਿਸਰ ਜਾਏ ਪਾਣੀ ਵਿਸਰ ਜਾਏ
ਪਾਣੀ ਵਿਸਰ ਜਾਏ ਪਾਣੀ ਵਿਸਰ ਜਾਏ
ਨਾ ਭੁੱਲੀ ਨਾ ਭੁਲਾਵੀ ਨਾ ਭੁੱਲੀ ਨਾ ਭੁਲਾਵੀ
ਨਾ ਭੁੱਲੀ ਨਾ
ਭੁੱਲੀ ਨਾ ਭੁਲਾਵੇ ਨਾ ਭੁੱਲੀ ਨਾ ਭੁਲਾਵੇ
ਨਾ ਭੁਲਾਵੇ ਭੁੱਲੀ ਨਾ ਭੁਲਾਵੇ
ਨਾ ਵਿਸਰੀ ਨਾ ਵਿਸਰੀ ਨਾ ਵਿਸਰੀ ਨਾ ਵਿਸਰੀ
ਵਿਸਰੀ ਨਾ ਵਿਸਰੀ ਨਾ ਵਿਸਰੀ ਨਾ ਵਿਸਰੀ
ਭੁੱਲੀ ਨਾ ਭੁਲਾਵੇ ਨਾ ਭੁੱਲੀ ਨਾ ਭੁਲਾਵੇ
ਭੁੱਲੀ ਨਾ ਭੁਲਾਵੀ ਭੁੱਲੀ ਨਾ ਭੁਲਾਵੀ
ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ
ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ
ਬਾਣੀ ਵਿਸਰ ਜਾਏ ਬਾਣੀ ਵਿਸਰ ਜਾਏ
ਬਾਣੀ ਵਿਸਰ ਜਾਏ ਬਾਣੀ ਵਿਸਰ ਜਾਏ
ਜਿਉਂ ਪੱਕਾ ਰੋਗੀ ਵਿਲ ਲਾਏ ਜਿਉਂ ਪੱਕਾ ਰੋਗੀ ਵਿਲ ਲਾਏ
ਪੱਕਾ ਰੋਗੀ ਵਿਲ ਲਾਏ ਜਿਉਂ ਪੱਕਾ ਰੋਗੀ ਵਿਲ ਲਾਏ
ਜਿਉਂ ਪੱਕਾ ਰੋਗੀ ਵਿਲ ਲਾਏ ਜਿਉਂ ਪੱਕਾ ਰੋਗੀ ਵਿਲ ਲਾਏ
ਜਿਉਂ ਪੱਕਾ ਰੋਗੀ ਵਿਲ ਲਾਏ ਜਿਉਂ ਪੱਕਾ ਰੋਗੀ ਵਿਲ ਲਾਏ
ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ
ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਤਪ ਤਪ ਖਪੈ ਬਹੁਤ ਜਿਹੜਾ
बजे पवन आखे सब जाए जेता मोह परी तो सुआ सबा का दुख दागा दाग दोष मोहे चले आए दरगह पे जाए कर्म मिले जितना गुतरना होर नहीं था जे को डूबे फिर हो वैसा नानक साता सर्वदाता
जियो तपत है बार बार जियो तपत है बार बार गज के भाई
जियो तपत है बारूबार
तप तप खपे बहुत बेकार तप तप खपे बहुत बेकार
तप तप खपे बहुत बेकार
जय तन वाणी विसर जाए जय तन बाणी विसर जाए
जय तन बाणी विसर जाए जय तन बाणी विसर जाए
ज्यों पक्का रोगी मिल लाए ज्यों पक्का रोगी मिल लाए
ज्यों पक्का रोगी मिल लाए ज्यों पक्का रोगी मिल लाए
वाहे गुरु वाहे गुरु वाहे गुरु जी वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु
वाहेगुरु जी वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु
वाहेगुरु वाहेगुरु
वाहेगुरु वाहेगुरु वाहेगुरु वाहेगुरु
वाहेगुरु वाहेगुरु
वाहेगुरु वाहेगुरु
वाहेगुरु वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु आसरे सगले कुल तारे आसरे
सगले
हर जल गह पत स्यों
जाएगा
हर जल गह पत स्यों
जाएगा
हर जल गह पत स्यों जाएगा
हर गह पत स्यों जाएगा
की कल युग में कीर्तन कर धाना गुरमुख जपिए लाए सियाना
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 आप तरे सगले कुल तारे आसरे
आसरे आसरे सगले
बड़े सारे
आसरे
आप तरे फिर कहो हाँ आप तरे आप तरे हर दर गए पत स्यों
जाएगा
हर दर गए पत स्यों
जाएगा
हर दर गए पत स्यों जाएगा
पत स्यों जाएगा
आप तरे गुण कर ज्ञान ध्यान करता वे कर करनी कस पाइए पाठी पवन प्रेम का पूजा पाठी पवन प्रेम का पूजा इतरस अमयो चवाइए बाबा मन मत वारो बाबा मन मत वारो
बाबा मन मत वारो बाबा मन मत वारो
बाबा आ बाबा बाबा मन मतवा बाबा मन मतवारो
बाबा मन मतवारो बाबा मन मतवारो
जी बाबा पढ़ पैना पढ़ो नेड़े ला लो माइक माइक नेड़े ला लो हाँ जी नाम रस पीवे
बाबा
नाम रस पीवे
नाम रस पीवे नाम रस पीवे
हो नाम रस पीवे नाम रस पीवे
नाम रस पीवे नाम रस पीवे
ਜੀ ਨਾਮ ਰਸ ਨਾਮ ਰਸ ਪੀਵੇ
ਨਾਮ ਰਸ ਪੀਵੇ ਨਾਮ ਰਸ ਪੀਵੇ
ਬੋਲੋ ਨਾਮ ਰਸ ਪੀਵੇ ਜੀ ਨਾਮ ਰਸ ਪੀਵੇ ਓ ਨਾਮ ਰਸ
ਨਾਮ ਰਸ ਪੀਵੇ ਨਾਮ ਰਸ ਪੀਵੇ
ਜੀ ਨਾਮ ਰਸ ਪੀਵੇ ਪੀਵੇ ਓ ਨਾਮ ਰਸ ਨਾਮ ਰਸ ਪੀਵੇ
ਨਾਮ ਰਸ ਪੀਵੇ ਨਾਮ ਰਸ ਪੀਵੇ
ਨਾਮ ਰਸ ਪੀਵੇ ਪੀਵੇ ਨਾਮ ਰਸ ਓ ਨਾਮ ਰਸ ਪੀਵੇ
ਨਾਮ ਰਸ ਪੀਵੇ ਨਾਮ ਰਸ ਪੀਵੇ
ਹਾਂਜੀ ਨਾਮ ਰਸ ਨਾਮ ਰਸ ਪੀਵੇ
ਨਾਮ ਰਸ ਪੀਵੇ ਨਾਮ ਰਸ ਪੀਵੇ
ਨਾਮ ਰਸ ਪੀਵੇ ਬਾਬਾ ਮਨ ਮਤਵਾਰ ਬਾਬਾ ਮਨ ਮਤਵਾਰ
ਬਾਬਾ ਮਨ ਮਤਵਾਰ ਬਾਬਾ ਮਨ ਮਤਵਾਰ
ਬਾਬਾ ਮਨ ਮਤਵਾਰ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਸਵਾਰ ਜੀ ਸਤ ਸੰਗਤ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਦੂਰੋਂ ਨੇੜਿਓਂ ਚੱਲ ਕੇ ਅੱਤ ਦੀ ਗਰਮੀ ਵਿੱਚ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਆਪ ਸਾਰੇ ਹਾਜ਼ਰੀ ਭਰ ਰਹੇ ਹੋ ਬੜੇ ਚਾਅ ਨਾਲ ਬੜੇ ਉਤਸ਼ਾਹ ਨਾਲ ਜਿਹੜੇ ਪਿਆਰ ਵਾਲੇ ਸੱਜਣ ਹਨ ਥੋੜਾ ਪਿੱਛੇ ਕਰ ਦਿਓ ਇਹਦੀ ਆਵਾਜ਼ ਵਿੱਚ ਜਾਏਗੀ ਥੋੜਾ ਜਿਹਾ ਥੱਲਿਓਂ ਕਰ ਬਸ ਹਮੇਸ਼ਾ ਹੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਚਾਅ ਨਾਲ ਪਿਆਰ ਨਾਲ ਆ ਕੇ ਹਾਜ਼ਰੀਆਂ ਭਰਦੇ ਹਨ ਜਿਹੜੇ ਸ਼ੌਂਕ ਰੱਖਣ ਵਾਲੇ ਵੀ ਨੇ ਕਈ ਸਾਲਾਂ ਤੋਂ ਜਿਹੜੇ ਆ ਰਹੇ ਨੇ ਹਰ ਮਹੀਨੇ ਸ਼ਨੀਵਾਰ ਦੇ ਦੀਵਾਨ ਵਿੱਚ ਹਾਜ਼ਰੀ ਭਰਦੇ ਆ ਗਾਹੇ ਬਗਾਹੇ ਨੇੜੇ ਤੇੜੇ ਕੋਈ ਪ੍ਰੋਗਰਾਮ ਹੋਵੇ ਉਹਦੇ ਜ਼ਰੀਏ ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਗੁਰੂ ਸਾਹਿਬ ਜੀ ਦੇ ਨਾਲ ਜੁੜ ਸਕੀਏ ਗੁਰਮਤ ਦੇ ਸਿਧਾਂਤਾਂ 'ਤੇ ਪਹਿਰਾ ਦੇ ਸਕੀਏ ਬਾਕੀ ਸਾਡੀ ਲਗਨ 'ਤੇ ਡਿਪੈਂਡ ਕਰਦਾ ਕਿੰਨਾ ਕੁ ਅਸੀਂ ਸ਼ੌਂਕ ਰੱਖਦੇ ਹਾਂ ਕਿੰਨਾ ਕੁ ਸਾਡੇ ਵਿੱਚ ਪੈਸ਼ਨ ਹੈ ਕਿੰਨਾ ਕੁ ਸਾਡੇ 'ਚ ਉਤਸ਼ਾਹ ਹੈ ਕੁਛ ਕਰਨ ਦਾ ਉਸ ਗੱਲ 'ਤੇ ਵੀ ਡਿਪੈਂਡ ਕਰਦੀ ਹੈ ਕਿਉਂਕਿ ਗਿਆਨ ਵੀ ਉਸੇ ਦੇ ਕੰਮ ਆਉਂਦਾ ਹੈ ਜਿਹੜਾ ਕੁਝ ਕਰਨਾ ਚਾਹੁੰਦਾ ਜਿਹੜਾ ਕਰਨਾ ਨਹੀਂ ਚਾਹੁੰਦਾ ਉਹਦੇ ਲਈ ਗਿਆਨ ਵੀ ਕੰਮ ਨਹੀਂ ਆਉਂਦਾ ਕਿਸੇ ਬੰਦੇ ਨੂੰ ਤੁਸੀਂ ਜੇ ਗਿਆਨ ਦੇਣਾ ਨਾ ਪਹਿਲਾਂ ਉਹਦੇ ਅੰਦਰ ਇਹ ਲਗਨ ਹੋਵੇ ਕਿ ਮੈਂ ਗੱਡੀ ਸਿੱਖਣੀ ਹੈ ਫਿਰ ਉਹਨੂੰ ਗੱਡੀ ਬਾਰੇ ਗਿਆਨ ਦਿੱਤਾ ਜਾ ਸਕਦਾ ਸ਼ੌਂਕ ਹੋਵੇ ਵੀ ਮੈਂ ਗੱਡੀ ਚਲਾਉਣੀ ਹੈ ਮੈਂ ਗੱਡੀ ਸਿੱਖਣੀ ਹੈ ਅੰਦਰ ਇੱਕ ਲਗਨ ਹੋਵੇ ਉਸੇ ਦੇ ਹੀ ਗਿਆਨ ਵੀ ਉਹੀ ਬੰਦਾ ਗਿਆਨ ਤੋਂ ਕੰਮ ਲੈ ਸਕਦਾ ਇਸ ਕਰਕੇ ਗੁਰਬਾਣੀ ਦਾ ਗਿਆਨ ਜਿਹੜਾ ਹੈ ਅੰਦਰ ਇੱਕ ਚਾਹ ਹੋਵੇ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੁਛ ਕਰਨਾ ਹੈ ਉਹ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਕੇ ਆਪਣੇ ਆਪ ਨੂੰ ਸਵਾਰ ਸਕਦਾ ਹੈ ਤੇ ਜਿਹੜਿਆਂ ਬੰਦਿਆਂ ਨੇ ਬਦਲਣਾ ਨਹੀਂ ਹੁੰਦਾ ਭਾਵੇਂ ਉਹ ਸਾਰਾ ਗੁਰੂ ਗ੍ਰੰਥ ਸਾਹਿਬ ਵੀ ਕੰਠ ਕਰ ਲੈਣ ਜੇ ਉਹ ਇਹ ਸੋਚਣ ਵੀ ਮੈਂ ਲੋਕਾਂ ਨੂੰ ਸੁਣਾਉਣ ਵਾਸਤੇ ਹੀ ਪੜ੍ਹਦਾ ਲੋਕਾਂ ਨੂੰ ਦੱਸਣ ਵਾਸਤੇ ਹੀ ਮੈਂ ਸਾਰਾ ਕੁਝ ਸਮਝਦਾ ਉਹਦਾ ਫਿਰ ਭਲਾ ਨਹੀਂ ਹੋ ਸਕਦਾ ਅਸਲ ਵਿੱਚ ਜਿਹੜਾ ਵੀ ਗੁਰੂ ਜੀ ਦਾ ਬਚਨ ਹੈ ਉਹ ਸਾਡੇ ਆਪਣੇ ਲਈ ਹੈ ਜਦੋਂ ਮੈਂ ਬਾਣੀ ਪੜ੍ਹਨੀ ਹੈ ਮੈਂ ਇਹ ਸੋਚ ਕੇ ਪੜ੍ਹਨੀ ਹੈ ਵੀ ਮੈਂ ਇਹਨੂੰ ਆਪਣੇ ਉੱਤੇ ਲਾਉਣਾ ਜਰਾ ਕੁ ਬੱਚਿਆਂ ਤੇ ਬਾਹਰਲੇ ਪਾਸੇ ਲੈ ਜਾਣ ਪੈਣਾ ਜੇ ਬੱਚਾ ਕੋਈ ਰੌਲਾ ਪਾਵੇ ਆਪ ਹੀ ਖਿਆਲ ਕਰ ਲੈਣਾ ਕਿਉਂਕਿ ਆਪਾਂ ਟਾਈਮ ਥੋੜ੍ਹਾ ਹੀ ਲਾਉਣਾ ਹੁੰਦਾ ਐਤਵਾਰ ਆਪਾਂ ਬਹੁਤਾ ਲੰਮਾ ਟਾਈਮ ਨਹੀਂ ਲਾਈਦਾ ਥੋੜ੍ਹੇ ਜਿਹੇ ਮਿੰਟ ਹੀ ਆਪਾਂ ਲਾਉਣੇ ਆ ਜ਼ਿਆਦਾ ਸਮਾਂ ਨਹੀਂ ਲਾਉਣਾ ਤੇ ਉਹਦੇ ਵਿੱਚ ਹੀ ਆਪਾਂ ਥੋੜ੍ਹੀ ਜਿਹੀ ਗੱਲ ਜੋ ਮੈਂ ਕਰਨੀ ਚਾਹੁੰਦਾ ਕਿਰਪਾ ਕਰਕੇ ਸਮਝਣ ਦੀ ਖੇਚਲ ਕਰੋ ਸੋ ਅੰਦਰ ਇੱਕ ਚਾਅ ਹੋਣਾ ਚਾਹੀਦਾ ਅੰਦਰ ਇੱਕ ਪੈਸ਼ਨ ਹੋਣਾ ਚਾਹੀਦਾ ਹੈ, ਸਾਡਾ ਕੋਈ ਮਕਸਦ ਚਾਹੀਦਾ ਹੈ, ਕਿਵੇਂ ਨਾ ਕਿਵੇਂ ਅਸੀਂ ਵੀ ਇਸ ਰਾਹ ਤੱਕ, ਇਸ ਮੰਜ਼ਿਲ ਤੱਕ, ਇੱਥੇ ਕੁ ਤੱਕ ਅਸੀਂ ਪਹੁੰਚਣਾ ਚਾਹੁੰਦੇ। ਸਾਡੇ ਜਿਹੜੇ ਟੀਚੇ ਨੇ ਉਹ ਬੜੇ ਕਲੀਅਰ ਹੋਣੇ ਚਾਹੀਦੇ, ਸਾਡਾ ਮਕਸਦ ਬੜਾ ਕਲੀਅਰ ਹੋਣਾ ਚਾਹੀਦਾ, ਫਿਰ ਹੌਲੀ ਹੌਲੀ ਇਸ ਉੱਥੇ ਨੇੜੇ 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 ਅਸੀਂ ਪਹੁੰਚਦੇ ਜਾਂਦੇ ਹਾਂ, ਤੁਰੇ ਜਾਂਦੇ ਹਾਂ। ਬਸ ਲੋੜ ਤੁਰਨ ਦੀ ਹੈ। ਗਿਆਨ ਬੜਿਆਂ ਨੂੰ ਹੈ, ਗਿਆਨ ਦੀ ਕਮੀ ਕੋਈ ਨਹੀਂ, ਪਰ ਸਮਝਣ ਵਾਲਾ ਮੰਨਣ ਵਾਲਾ ਕੋਈ ਕੋਈ ਹੁੰਦਾ ਹੈ। ਜਗ ਗਿਆਨੀ, ਗੁਰੂ ਜੀ ਕਹਿੰਦੇ ਗਿਆਨੀਆਂ ਦਾ ਸੰਸਾਰ ਹੈ ਇੱਥੇ, ਹਰੇਕ ਹੀ ਗਿਆਨਵਾਨ ਹੈ। ਜਿਹੜੇ ਮਰਜ਼ੀ ਬੰਦੇ ਨੂੰ ਪੁੱਛ ਲਓ, ਸੋਹਣੀਆਂ ਗੱਲਾਂ ਸਾਰੇ ਹੀ ਕਰਦੇ ਆ। ਜਿਹੜੇ ਮਰਜ਼ੀ, ਅੱਜ ਤੁਸੀਂ ਜਿਸ ਬੰਦੇ ਨੂੰ ਵੀ ਪੁੱਛੋਗੇ, ਆਪਾਂ ਜਿਵੇਂ ਬੜੀ ਵਾਰ ਗੱਲ ਕਰ ਚੁੱਕੇ ਹਾਂ ਇਹ ਦੀਵਾਨ ਵਿੱਚ, ਵੀ ਜੇ ਕਿਸੇ ਨੂੰ ਪੁੱਛੋਗੇ ਭਾਈ ਸ਼ਰਾਬ ਪੀਣੀ ਮਾੜੀ ਹੈ, ਸਾਰਾ ਪਿੰਡ ਹੀ ਕਹੇਗਾ ਮਾੜੀ ਹੈ। ਭਰੂਣ ਹੱਤਿਆ ਮਾੜੀ ਹੈ, ਸਾਰੇ ਹੀ ਕਹਿਣਗੇ ਜੀ ਮਾੜੀ ਹੈ। ਦੱਸੋ ਜੀ, ਜਿਹੜਾ ਦਾਜ ਲੈਣਾ ਮਾੜਾ ਕਿ ਚੰਗਾ, ਸਾਰੇ ਕੀ ਕਹਿਣਗੇ ਭਲਾ? ਮਾੜਾ ਇਹੀ ਕਹਿਣਗੇ। ਬੱਚੀਆਂ ਨੂੰ ਕੁੱਖ ਚ ਮਾਰਨਾ ਮਾੜਾ ਕਿ ਚੰਗਾ ਕਹਿਣਗੇ ਜੀ ਮਾੜਾ। ਦਾਜ ਪਿੱਛੇ ਧੀਆਂ ਸਾੜ ਦੇਣੀਆਂ ਕਹਿਣਗੇ ਜੀ ਮਾੜਾ। ਸਾਰੇ ਬੰਦੇ ਮਾੜਾ ਮਾੜਾ ਕਹਿੰਦੇ ਆ, ਪਰ ਜਦੋਂ ਤੁਸੀਂ ਵੇਖੋਗੇ ਪ੍ਰੈਕਟੀਕਲਿਟੀ, ਜਿੱਦਣ ਆਪਾਂ ਉਹ ਕਰਨਾ ਪੈਂਦਾ ਹੈ, ਪਤਾ ਉਦਣ ਲੱਗਦਾ। ਗੱਲਾਂ ਤੇ ਸਾਰੇ ਹੀ ਸੰਸਾਰ ਹੈ ਨਾ ਜਿਹੜਾ, ਸੋਹਣੀਆਂ ਸੋਹਣੀਆਂ ਕਰਦਾ, ਵਧੀਆ ਵਧੀਆ ਗੱਲਾਂ ਹਰ ਕੋਈ ਬੰਦਾ ਕਰ ਲੈਂਦਾ ਹੈ, ਪਰ ਲੋੜ ਉਹਨੂੰ ਕਮਾਉਣ ਦੀ ਹੈ। ਤੇ ਜੇ ਤੁਰੇ ਹੀ ਨਾ ਤੇ ਪੁੱਛਤ ਪਥਕ ਤਹਿ ਮਾਰਗ ਨਾ ਧਾਰੈ ਪੱਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕੇ ਜਾਈਏ। ਗੱਲਾਂ ਨਾਲ ਕਿਆ ਹੋਏਗਾ? ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ ਕੈਸੇ ਮਿਟੇ ਰੋਗ ਸੁੱਖ ਸਹਿਜ ਸਮਾਈਏ। ਪੁੱਛੀ ਜਾਂਦਾ ਵੈਦ ਨੂੰ, ਦਵਾਈ ਕੋਈ ਖਾਂਦਾ ਨੀ, ਪਰਹੇਜ ਕੋਈ ਰੱਖਦਾ ਨੀ, ਕਿਵੇਂ ਠੀਕ ਹੋਏਗਾ? ਪਰਹੇਜ ਰੱਖੇ, ਦਵਾਈ ਖਾਵੇ, ਤਾਂ ਹੀ ਹੈ ਨਾ। ਪੁੱਛ ਪੁੱਛਣ ਨਾਲ ਕੀ ਹੋਏਗਾ? ਪਹਿਲਾਂ ਅੰਦਰ ਇੱਕ ਪਹਿਲਾਂ ਤੇ ਐਂ ਪੈਦਾ ਕਰੋ ਵੀ ਮੈਂ ਠੀਕ ਹੋਣਾ ਹੈ, ਫਿਰ ਉਸ ਤੋਂ ਬਾਅਦ ਡਾਕਟਰ ਕੋਲ ਜਾਓ, ਫਿਰ ਡਾਕਟਰ ਦੀ ਦਿੱਤੀ ਦਵਾਈ ਖਾਓ, ਤਾਂ ਹੀ ਗੱਲ ਬਣਦੀ ਹੈ। ਜਿਹੜਾ ਬੰਦਾ ਠੀਕ ਹੀ ਨਹੀਂ ਹੋਣਾ ਚਾਹੁੰਦਾ, ਮਨ ਤੇ ਕਰਦਾ ਹੀ ਨਹੀਂ, ਦਵਾਈ ਲੈ ਆਇਆ, ਦਵਾਈ ਲਿਆ ਕੇ ਖਾਂਦਾ ਨਹੀਂ। ਇਸ ਕਰਕੇ ਜੋ ਦਵਾਈ ਹੈ, ਜੋ ਅਸਲ ਰੋਗ ਨੇ, ਉਹਨਾਂ ਰੋਗਾਂ ਦਾ ਪਤਾ ਹੋਵੇ, ਉਸ ਤੋਂ ਬਾਅਦ ਫਿਰ ਉਹ ਦਵਾਈ ਖਾਣੀ ਹੈ, ਉਹਦਾ ਹੱਲ ਕੀ ਕਰਨਾ ਹੈ। ਅੱਜ ਤੁਸੀਂ ਵੇਖੋ ਨਾ, ਪਰਸੋਂ ਚੌਥੇ ਮੈਂ ਇੱਕ ਇੰਟਰਵਿਊ ਪਾਈ ਸੀ, ਸੁਣਿਆ ਸੀ ਸਾਰਿਆਂ? ਕਿੰਨਿਆਂ ਕਿੰਨੇ ਸੁਣੀ ਹੈ ਬਈ? ਸਾਰਿਆਂ ਨੇ ਸੁਣੀ, ਥੋੜਿਆਂ ਨੇ ਨਹੀਂ ਸੁਣੀ। ਉਹਦੇ ਵਿੱਚ ਜਿਹੜੀ ਗੱਲ ਮੈਂ ਕਹੀ ਸੀ ਵੀ ਬਾਟਾ ਤੇ ਪੰਜ ਪਿਆਰਿਆਂ ਵਾਲਾ ਬਾਣਾ ਵਰਤ ਕੇ ਕੌਮ ਵਿੱਚ ਵੰਡੀਆਂ ਪਾਈਆਂ, ਕਿਵੇਂ ਲੱਗੀ? ਦੇਖੋ, ਸਮਝ ਆ ਗਈ ਗੱਲ ਵੀ ਏਦਾਂ ਬੇੜਾ ਗਰਕ ਹੈ ਸਾਡਾ, ਆਹ ਬੇੜਾ ਗਰਕ ਹੈ। ਹੁਣ ਜਿਵੇਂ ਆਪਾਂ ਉੱਥੇ ਵੀ ਗੱਲ ਕਹੀ ਸੀ, ਮੈਂ ਇੱਥੇ ਥੋੜ੍ਹੀ ਜਿਹੀ ਇੱਕ ਮਿੰਟ 'ਚ ਕਹਿ ਦਿੰਦਾ ਵੀ 10 ਜੀ ਘਰਦੇ ਨੇ, ਇੱਕ ਜਣਾ ਹਜ਼ੂਰ ਸਾਹਿਬ ਤੋਂ ਅੰਮ੍ਰਿਤ ਛਕ ਆਇਆ, ਇੱਕ ਜਣਾ ਨਾਨਕਸਰ ਤੋਂ ਛਕ ਆਇਆ, ਇੱਕ ਨੇ ਰਾੜਾ ਸਾਹਿਬ ਤੋਂ ਛਕ ਲਿਆ, ਇੱਕ ਨੇ ਅਕਾਲ ਤਖਤ ਸਾਹਿਬ ਤੋਂ ਛਕ ਲਿਆ, ਇੱਕ ਨੇ ਨਿੰਗਾ ਸਿੰਘਾਂ ਵਾਲਾ ਛਕ ਲਿਆ, ਇੱਕ ਨੇ ਟਕਸਾਲ ਤੋਂ ਛਕ ਲਿਆ, ਇੱਕ ਨੇ ਖੰਡ ਕੀਰਤਨੀ ਜਥੇ ਵਾਲੇ ਤੋਂ ਛਕ ਲਿਆ। ਲਓ ਜੀ, 8 ਜੀ ਘਰ ਦੇ ਅਲੱਗ ਅਲੱਗ ਜਗ੍ਹਾ ਅੰਮ੍ਰਿਤ ਛਕ ਕੇ ਆ ਗਏ। ਕਿਤੇ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਅਗਲਾ ਤੇ ਸ਼ਰਧਾ ਇਹਨੂੰ ਹੀ ਰੱਖਦਾ ਵੀ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਗੋਬਿੰਦ ਸਿੰਘ ਕਹਿ ਕੇ ਗਏ ਹੈ। ਕੀ ਕਹਿ ਕੇ ਗਏ ਹੈ? ਵੀ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ। ਤੇ ਦੂਜੇ ਨੂੰ ਕੀ ਕਹਿ ਗਏ? ਨਾਨਕ ਹੋਸੀ ਪੀ ਸੱਚ ਤੱਕ ਹੈ। ਇੱਕ ਨੂੰ ਕਹਿ ਗਏ ਮਾਸ ਖਾਣਾ, ਦੂਜੇ ਨੂੰ ਕਹਿ ਗਏ ਨਹੀਂ ਖਾਣਾ, ਇੱਕ ਨੂੰ ਕਹਿ ਗਏ ਚਾਰ ਹੀ ਰੰਗ ਪਾਉਣੇ ਆ, ਇੱਕ ਨੂੰ ਕਹਿਤਾ ਜਿਹੜਾ ਮਰਜ਼ੀ ਪਾ ਲਈ, ਇੱਕ ਨੂੰ ਕਹਿਣਾ ਭੋਗ ਲਵਾਣਾ ਜਾਇਜ਼ ਹੈ ਏਦਾਂ ਥਾਲੀ ਗੁਰੂ ਗ੍ਰੰਥ ਸਾਹਿਬ ਕੋਲ ਜਾ ਕੇ, ਦੂਜੇ ਨੂੰ ਕਹਿਤਾ ਪ੍ਰਵਾਨ ਕਰਨਾ ਹੀ ਕਹਿਣਾ ਕਿਉਂਕਿ ਰੱਬ ਨਹੀਂ ਖਾਂਦਾ। ਪੰਜ ਪਿਆਰਿਆਂ ਨੇ 8 ਜਗ੍ਹਾ ਵੱਖਰੀ ਵੱਖਰੀ ਗੱਲ ਕਹਿਤੀ, 8 ਜੀ 8 ਜਗ੍ਹਾ ਅੰਮ੍ਰਿਤ ਛਕ ਕੇ ਆ ਗਏ। ਹੁਣ ਦੱਸੋ ਉਹਨਾਂ 8 ਦੀ ਵਿਚਾਰਧਾਰਾ ਰਲੇਗੀ ਕਦੀ ਵੀ? ਉਹ ਕਹੇਗਾ ਯਾਰ ਮੈਨੂੰ ਤੇ ਗੁਰੂ ਗੋਬਿੰਦ ਸਿੰਘ ਪੰਜ ਪਿਆਰੇ, ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਮੈਨੂੰ ਤੇ ਕਿਹਾ ਗੁਰਪ੍ਰਸਾਦ ਤੱਕ ਹੈ, ਮੈਨੂੰ ਵੱਢ ਦਿਓ, ਮੈਂ ਤੇ ਗੁਰਪ੍ਰਸਾਦ ਤੱਕ ਹੀ ਮੰਨੂ। ਤੇ ਦੂਜਾ ਕਹੇਗਾ ਮੈਨੂੰ ਤੇ ਨਾਨਕ ਹੋਸੀ ਪੀ ਸੱਚ ਤੱਕ ਕਿਹਾ, ਮੈਨੂੰ ਵੱਢ ਦਿਓ, ਮੈਂ ਤੇ ਇੰਨਾ ਹੀ ਮੰਨੂ। ਅੱਜ ਜਿੰਨੀਆਂ ਕੌਮ 'ਚ ਲੜਾਈਆਂ ਨੇ, ਇਹਨਾਂ ਵਿਗੜੇ ਆਗੂਆਂ ਨੇ ਖੰਡੇ ਬਾਟੇ ਦੇ ਜ਼ਰੀਏ ਹੀ ਪਾਈਆਂ ਨੇ, ਠੀਕ ਹੈ ਕਿ ਨਹੀਂ? ਪਰ ਇਸ ਗੱਲ ਦਾ ਜਵਾਬ ਕੋਈ ਆਗੂ ਦੇਵੇਗਾ? ਸਵਾਲ ਤੇ ਬਹੁਤ ਵੱਡਾ, ਬੜਾ ਸਖਤ ਹੈ, ਪਰ ਜਿੰਨੇ ਆ ਲੀਡਰ ਤੁਰੇ ਫਿਰਦੇ ਨੇ, ਪੰਥ ਇੱਕ ਹੋ ਜੇ, ਪੰਥ ਇੱਕ ਹੋ ਜੇ, ਇੱਕ ਹੋ ਸਕਦਾ, ਇੱਕ ਬਾਟਾ ਕਰ ਦਿਓ, ਇੱਕ ਮਰਿਆਦਾ ਕਰ ਦਿਓ। ਪੰਥ ਤੇ ਵੰਡਿਆ ਗਿਆ ਹੀ ਨਹੀਂ, ਨਾ ਪੰਥ ਵੰਡਿਆ ਗਿਆ ਤੇ ਨਾ ਪੰਥ ਵੰਡਿਆ ਜਾ ਸਕਦਾ ਹੈ, ਇਹਨਾਂ ਲੋਕਾਂ ਨੇ ਵੰਡਿਆ। ਗੁਰੂ ਗੋਬਿੰਦ ਸਿੰਘ ਨੇ ਕੌਮ ਨੂੰ ਇੱਕ ਕਰਨ ਵਾਸਤੇ ਖੰਡਾ ਬਾਟਾ ਵਰਤਿਆ ਸੀ, ਇਹਨਾਂ ਨੇ ਖੰਡਾ ਬਾਟਾ ਤੇ ਪੰਜ ਪਿਆਰਿਆਂ ਵਾਲਾ ਇੰਨਾ ਵਧੀਆ ਕਨਸੈਪਟ ਵਰਤ ਕੇ ਸਾਰੀ ਕੌਮ ਨੂੰ ਖੇਰੂ ਖੇਰੂ ਕਰਤਾ। ਕਿਹਨਾਂ ਨੇ ਕੀਤਾ? ਵਿਗੜੇ ਬੰਦਿਆਂ ਨੇ, ਆਪੋ ਆਪਣੇ ਪੰਜ ਪਿਆਰੇ ਬਣਾ ਕੇ, ਆਪੋ ਆਪਣੀ ਮਰਿਆਦਾ ਦੱਸ ਕੇ ਬੇੜਾ ਗਰਕ ਕੀਤਾ ਵਿਗੜੇ ਆਗੂਆਂ ਨੇ। ਤੇ ਪੰਥਕ ਏਕਤਾ ਦੀਆਂ ਅਰਦਾਸਾਂ ਤੇ ਕਰਦੇ ਐ ਪਰ ਬਦਲ ਨੂੰ ਤਿਆਰ ਨਹੀਂ। ਹੁਣ ਜੇ ਕੋਈ ਬੰਦਾ ਕਹੀ ਜਾਏ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਮੈਨੂੰ ਦਵਾਈ ਲੱਗ ਜੇ, ਮਹਾਰਾਜ ਮੈਨੂੰ ਦਵਾਈ ਲੱਗ ਜੇ, ਪਰ ਉਹ ਜਿਹੜੀ ਦਵਾਈ ਉਹ ਖਾਣ ਨੂੰ ਤਿਆਰ ਨਹੀਂ। ਇਹ ਹੋ ਸਕਦਾ ਅਰਦਾਸ ਵੀ ਉਸੇ ਦੀ ਸੁਣੀ ਜਾ ਸਕਦੀ ਹੈ ਜਿਹੜਾ ਚਾਹੁੰਦਾ ਹੈ ਕਿ ਮੈਂ ਠੀਕ ਹੋਣਾ। ਡਾਕਟਰ ਵੀ ਉਹਨੂੰ ਹੀ ਠੀਕ ਕਰ ਸਕਦਾ ਜਿਹੜਾ ਠੀਕ ਹੋਣਾ ਚਾਹੁੰਦਾ, ਜਿਹੜਾ ਨਾ ਦਵਾਈ ਖਾਂਦਾ ਨਾ ਡਾਕਟਰ ਕੋਲ ਜਾਂਦਾ ਨਾ ਗੱਲ ਸੁਣਦਾ ਨਾ ਰੋਗ ਦੱਸਦਾ, ਕਿਵੇਂ ਠੀਕ ਹੋ ਸਕਦਾ ਭਾਈ? ਜਿਹੜਾ ਬੰਦਾ ਇੱਥੇ ਅੱਜ ਕਹਿੰਦਾ ਨਾ ਕੌਮ ਨੂੰ ਇੱਕ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਮਗਰ ਤੇ ਡਾਂਗਾਂ ਲੈ ਲੈ ਪੈਂਦੇ, ਉਹਦੇ ਮਗਰ ਤੇ ਗੋਲੀਆਂ ਲੈ ਲੈ ਪੈਂਦੇ। ਸਾਡੇ ਵਰਗਿਆਂ ਨੂੰ ਕਹਿੰਦੇ ਇਹਨਾਂ ਨੇ ਕੌਮ ਨੂੰ ਵੰਡਿਆ, ਤੇ ਵੰਡਿਆ ਤੇ ਤੁਸੀਂ ਬਾਟੇ ਨਾਲ ਵੰਡਿਆ, ਤੇ ਤੁਸੀਂ ਪੰਜ ਪਿਆਰਿਆਂ ਦਾ ਬਾਣਾ ਪਵਾ ਪਵਾ ਕੇ ਆਪੋ ਆਪਣੀ ਮਰਿਆਦਾ ਦੱਸ ਕੇ। ਮੈਨੂੰ ਇਸ ਗੱਲ ਦਾ 3 ਸਾਲ ਤੋਂ ਪਤਾ ਲੱਗਿਆ, 3 ਸਾਲ ਤੋਂ ਇੱਥੇ ਜਿੰਨੇ ਅੰਮ੍ਰਿਤ ਸੰਚਾਰ ਹੋ ਰਹੇ ਨੇ, ਪੰਜ ਪਿਆਰਿਆਂ 'ਚ ਲੱਗਣ ਵਾਲੇ ਇੱਥੇ ਸਿੰਘ ਬੈਠੇ ਆ, ਇਹਨਾਂ ਨੂੰ ਪੁੱਛ ਲਓ 3 ਸਾਲ ਤੋਂ ਅਕਾਲ ਤਖ਼ਤ ਦੀ ਮਰਿਆਦਾ, ਇੱਕ ਇੱਕ ਅੱਖਰ ਪੰਜ ਪਿਆਰੇ ਉੱਥੇ ਵੀ ਉਹੀ ਕਹਿਣ ਇੱਥੇ ਵੀ ਉਹੀ ਕਹਿਣ, ਹਰ ਜਗ੍ਹਾ ਜੇ ਪੰਜ ਪਿਆਰੇ ਇੱਕ ਗੱਲ ਸੰਗਤ ਦੇ ਦਿਮਾਗ 'ਚ ਪਾ ਦੇਣਗੇ ਤੇ ਸਾਰੀ ਕੌਮ ਅੱਜ ਵੀ ਇੱਕ ਹੋ ਸਕਦੀ ਹੈ। ਪਰ ਕਿਸੇ ਨੇ ਨਹੀਂ ਬਦਲਣਾ, ਕਦੇ ਵੀ ਨਹੀਂ ਉਹਨਾਂ ਨੇ ਇਹ ਕਰਨਾ, ਸਿਰਫ ਰੌਲਾ ਪਾਉਣਾ ਇੱਕ ਪਿਤਾ ਇੱਕ ਸਕੇ ਹਮ ਬਾਰਕ, ਕੌਮ ਨੂੰ ਇੱਕ ਕਰੋ ਜੀ, ਕੌਮ ਨੂੰ ਇੱਕ ਕਰੋ, ਬਸ ਰੌਲਾ ਪਾਉਣਾ। ਇੱਕ ਕਰਨ ਵਾਲੇ ਪਾਸੇ ਕਦੀ ਵੀ ਨਹੀਂ ਇਹਨਾਂ ਨੇ ਤੁਰਨਾ, ਤੁਸੀਂ ਜੋ ਮਰਜ਼ੀ ਕਰ ਲਓ, ਕਿਉਂਕਿ ਹੰਕਾਰ ਸਾਡਾ ਇੰਨਾ ਵੱਧ ਚੁੱਕਿਆ, ਈਗੋ ਇੰਨੀ ਵੱਧ ਚੁੱਕੀ ਹੈ, ਇੰਨਾ ਸਾਡਾ ਬੁਰਾ ਹਾਲ ਹੈ। ਇਸ ਕਰਕੇ ਮਾਲਕ ਨਾਲ ਜੇ ਜੁੜੇ ਹੋਏ ਹੋਈਏ, ਇੱਕ ਪਰਮਾਤਮਾ ਨਾਲ ਜੁੜੀਏ, ਮਨੁੱਖਤਾ ਨੂੰ ਇੱਕ ਕਰਨ ਵਾਲੇ ਪਾਸੇ ਕੋਈ ਕਦਮ ਪੁੱਟੀਏ, ਰੱਬ ਇੱਕ ਇੱਕ ਕਰਨ ਵਾਲੇ ਪਾਸੇ ਤੁਰੀਏ, ਜੇ ਇਹਨਾਂ ਗੱਲਾਂ ਨੂੰ ਸਮਝੀਏ, ਇੱਕ ਰੱਬ ਨਾਲ ਜੁੜੇ ਹੋਈਏ, ਉਹਦੀ ਸੁਰਤ ਕਰਕੇ ਉਹਦੀ ਸਿਫਤ ਸਲਾਹ ਕਰੀਏ, ਉਹਦੇ ਨਿਯਮਾਂ ਨੂੰ ਪਾਲਣਾ ਕਰੀਏ। ਜਿਵੇਂ ਹੁਣ ਆਪਾਂ ਬਚਨ ਪੜ੍ਹ ਰਹੇ ਸੀ ਵੀ ਜਿਹੜਾ ਨਿਯਮਾਂ ਤੋਂ ਉਲਟ ਚੱਲਦਾ ਹੈ, ਜੀਓ ਤਪਤ ਹੈ
ਬਾਰੋਬਾਰ,
ਉਹ ਹਰ ਵੇਲੇ ਤਪਦਾ ਹਰ ਵੇਲੇ ਦੁਖੀ ਰਹਿੰਦਾ, ਤਪ ਤਪ ਖਪੈ
ਬਹੁਤ
ਵਿਕਾਰਾਂ ਵਾਲੇ ਪਾਸੇ ਚੱਲਿਆ ਜਾਂਦਾ। ਕਿਹੜਾ ਬੰਦਾ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ, ਏਦਾਂ ਅੰਦਰੋਂ ਵਿਲਕਦੇ ਨੇ ਇਹ ਬੰਦੇ ਜਿਵੇਂ ਪੱਕਾ ਰੋਗੀ ਵਿਲਕਦਾ। ਜਿਹੜਾ ਬੰਦਾ ਸੱਚ ਨਾਲੋਂ ਟੁੱਟਿਆ ਹੋਇਆ ਹੁੰਦਾ ਨਾ, ਸੱਚ ਨੂੰ ਇਗਨੋਰ ਕਰਦਾ ਹੈ, ਉਹ ਬੰਦਾ ਅੰਦਰੋਂ ਏਦਾਂ ਵਿਲਕਦਾ ਹੈ ਜਿਵੇਂ ਪੱਕਾ ਰੋਗੀ ਵਿਲਕਦਾ ਹੈ। ਹਰ ਵੇਲੇ ਉਹ ਬੰਦਾ ਅੰਦਰੋਂ ਤੜਫਦਾ ਰਹਿੰਦਾ ਹੈ, ਜਿਵੇਂ ਬਹੁਤ ਕੋਈ ਰੋਗੀ ਬਹੁਤ ਬਿਮਾਰ ਬੰਦਾ ਜਿਵੇਂ ਤੜਫਦਾ ਹੈ, ਏਦਾਂ ਉਹ ਤੜਫਦੇ ਨੇ ਜਿਨ੍ਹਾਂ ਨੂੰ ਬਾਣੀ ਵਿਸਰ ਗਈ ਹੈ। ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ, ਜੇ ਉਹਦੀ ਸਿਫਤ ਕਰਨ ਲੱਗ ਜਾਈਏ, ਮਾਲਕ ਨੂੰ ਯਾਦ ਰੱਖੀਏ, ਸਿਮਰਨ ਕਰੀਏ, ਉਹਨੂੰ ਚੇਤਾ ਰੱਖੀਏ। ਜਪਣ ਦਾ ਅਰਥ ਹੈ ਰੱਬ ਨੂੰ ਯਾਦ ਰੱਖਣਾ। ਹੁਣ ਜਪ ਬਾਣੀ ਹੈ, ਜਪ ਜੀ ਨਹੀਂ, ਆਪਾਂ ਕਹਿੰਦੇ ਜਪ ਜੀ ਸਾਹਿਬ, ਪਰ ਅਸਲ 'ਚ ਬਾਣੀ ਦਾ ਨਾਂ ਕੀ ਹੈ? ਜਪ। ਹੁਣ ਜਪ ਜਪ ਦੇ ਵਿੱਚ ਹੈ ਭਲਾ ਕੀ? ਜਦੋਂ ਆਪਾਂ ਜਪ ਨੂੰ ਪੜ੍ਹਦੇ ਹਾਂ ਉਹਦੇ ਵਿੱਚ ਭਲਾ ਜਪ ਦਾ ਅਰਥ ਗੁਰੂ ਜੀ ਨੇ ਇਹ ਅੱਗੇ ਦਿੱਤਾ ਵੀ ਵਾਹਿਗੁਰੂ 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 ਵਾਹਿਗੁਰੂ, ਜਪ ਦਾ ਅਰਥ ਇਹ ਹੈ। ਜਦੋਂ ਆਪਾਂ ਜਪ ਜੀ ਨੂੰ ਪੜ੍ਹਦੇ ਹਾਂ, ਜਪ ਪੜ੍ਹਦੇ ਹਾਂ, ਉਦੋਂ ਅੱਗੇ ਕੀ ਹੈ? ਉਦੋਂ ਅੱਗੇ ਹੈ ਗਿਆਨ। ਅਸਲ ਵਿੱਚ ਜਪ ਦਾ ਅਰਥ ਹੀ ਸਮਝਣਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਮਝਣਾ ਜਪ ਮਤਲਬ ਸਮਝ, ਜਪ ਮਤਲਬ ਸਮਝ, ਅਕਲ ਲੈ ਸਮਝ। ਕੱਲਾ ਇਦਾਂ ਹੀ ਨਹੀਂ ਵੀ ਵਾਹਿਗੁਰੂ 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 ਵਾਹਿਗੁਰੂ, ਜਿਨ੍ਹਾਂ ਨੇ ਜਪਿਆ ਇਹਦਾ ਅਰਥ ਹੈ ਜਿਨ੍ਹਾਂ ਨੇ ਸਮਝਿਆ, ਕਿਉਂਕਿ ਜਪ ਦੇ ਵਿੱਚ ਸਮਝ ਹੀ ਸਮਝ ਹੈ। ਜਪ ਜਪ ਦੀ ਬਾਣੀ ਪਰ ਵਿੱਚ ਸਮਝ ਹੈ, ਸਮਝ ਦਿੱਤੀ ਹੈ ਗੁਰੂ ਸਾਹਿਬ ਨੇ, ਨੌਲੇਜ ਲਈ। ਅਸੀਂ ਸਮਝਣਾ ਸੀ, ਨੌਲੇਜ ਲੈਣੀ ਸੀ, ਤੇ ਨੌਲੇਜ ਲੈ ਕੇ ਉਹਦੇ ਹੁਕਮ ਵਿੱਚ ਚੱਲਣਾ ਸੀ। ਹੁਣ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ, ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰੋ
ਤਾਰਨ
ਤਾਰਨ। ਆਪਾਂ ਮਾਧੋ ਤੂੰ ਠਾਕੁਰ ਸਿਰ ਮੋਰਾ, ਇਹਾਂ ਉਹਾਂ ਤੁਹਾਰੋ ਤੋਰਾ। ਇਹ ਰਹਾਉ ਦੀ ਪੰਕਤੀ, ਇਹ ਸ਼ਬਦ ਦੇ ਵਿੱਚ ਆਪਾਂ ਸ਼ੁਰੂ ਚ ਇੱਕ ਪੰਕਤੀ ਪੜ੍ਹੀ ਹੈ ਵੀ ਮਾਤਾ ਦੇ ਉਧਰ ਵਿੱਚ ਰੱਬ ਨੇ ਆਪਣਾ ਸਿਮਰਨ ਦਿੱਤਾ ਤੇ ਸਿਮਰਨ ਦੇ ਕੇ ਬੱਚੇ ਨੂੰ ਬਚਾ ਕੇ ਰੱਖਿਆ। ਹੁਣ ਤੁਸੀਂ ਦੱਸੋ, ਆਪਾਂ ਸਾਰੇ ਮਾਂ ਦੇ ਗਰਭ ਵਿੱਚੋਂ ਆਏ ਹਾਂ, ਕੀ ਮਾਤਾ ਦੇ ਗਰਭ ਵਿੱਚ ਬੱਚਾ ਰਾਮ ਰਾਮ ਕਰਦਾ ਹੈ, ਵਾਹਿਗੁਰੂ ਹਿੰਦੂਆਂ ਦਾ ਬੱਚਾ ਰਾਮ ਰਾਮ ਕਰਦਾ ਹੈ, ਸਿੱਖਾਂ ਦਾ ਬੱਚਾ ਵਾਹਿਗੁਰੂ ਵਾਹਿਗੁਰੂ ਕਰਦਾ ਮਾਂ ਦੇ ਢਿੱਡ ਵਿੱਚ, ਮਾਂ ਦੇ ਢਿੱਡ ਵਿੱਚ ਮੁਸਲਮਾਨਾਂ ਦਾ ਬੱਚਾ ਅੱਲਾ ਅੱਲਾ ਕਰਦਾ ਹੈ, ਦੱਸੋ ਭਲਾ ਕੀ ਕਰਦਾ? ਮਾਂ ਦੇ ਢਿੱਡ ਵਿੱਚ ਬੱਚਾ ਸਿਮਰਨ ਕਿਵੇਂ ਕਰਦਾ? ਕੀ ਬੱਚਾ ਬੋਲਦਾ ਹੁੰਦਾ? ਕੀ ਬੱਚੇ ਨੂੰ ਪਤਾ ਹੁੰਦਾ ਵੀ ਵਾਹਿਗੁਰੂ ਵਾਹਿਗੁਰੂ ਮੈਂ ਕਰਨਾ? ਕੋਈ ਅੰਦਰ ਉਹਦੇ ਚੱਲਦਾ ਹੋਏਗਾ ਵਾਹਿਗੁਰੂ 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 ਜਾਂ ਰਾਮ, ਕੀ ਚੱਲਦਾ ਹੋਏਗਾ? ਇਹਦਾ ਅਰਥ ਕੀ ਹੈ? ਫਿਰ ਅਸਲ ਵਿੱਚ ਰੱਬ ਦਾ ਸਿਮਰਨ ਕਰਨਾ, ਚੇਤਾ ਕਰਨਾ, ਯਾਦ ਕਰਨਾ ਅਸਲ ਵਿੱਚ ਕੀ ਹੈ? ਅਸਲ ਵਿੱਚ ਕੀ ਹੈ ਕਿ ਉਹ ਬੱਚਾ ਉੱਥੇ ਰੱਬ ਜੀ ਦੇ ਬਣਾਏ ਹੋਏ ਨਿਯਮਾਂ ਤੋਂ ਉਲਟ ਨਹੀਂ ਸੀ ਚੱਲਦਾ। ਮਾਂ ਦੇ ਢਿੱਡ 'ਚ ਹਰੇਕ ਬੱਚਾ ਉਲਟ ਚੱਲ ਹੀ ਨਹੀਂ ਸਕਦਾ। ਉੱਥੇ ਕੀ ਗਲਤ ਕਰੇਗਾ? ਕਿਹਨੂੰ ਛੇੜੇਗਾ? ਕਿਹਦੇ ਨਾਲ ਮਾੜਾ ਕੰਮ ਕਰੇਗਾ? ਉੱਥੇ ਉਹ ਬੱਚਾ ਕਿਹੜਾ ਗਲਤ ਕੰਮ ਕਰੇਗਾ? ਮਾਂ ਦੇ ਢਿੱਡ 'ਚ, ਮਾਂ ਦੇ ਢਿੱਡ ਵਿੱਚ ਕੁਦਰਤੀ ਬੱਚਾ ਰੱਬ ਦੇ ਨਿਯਮਾਂ ਵਿੱਚ ਰਹਿੰਦਾ ਹੈ, ਤੇ ਰੱਬ ਜੀ ਦੇ ਨਿਯਮਾਂ ਵਿੱਚ ਚੱਲਣ ਵਾਲੇ ਨੂੰ ਹੀ ਰੱਬ ਦਾ ਸਿਮਰਨ ਕਰਨ ਵਾਲਾ ਕਹਿੰਦੇ ਹਨ। ਜਿਹੜਾ ਰੱਬ ਜੀ ਦੇ ਨਿਯਮਾਂ 'ਚ ਚੱਲ ਰਿਹਾ, ਸਮਝ ਲਓ ਰੱਬ ਜੀ ਦਾ ਸਿਮਰਨ ਕਰ ਰਿਹਾ। ਜਿਵੇਂ ਮਾਂ ਦੇ ਢਿੱਡ ਵਿੱਚ ਅਸੀਂ ਰੱਬ ਤੋਂ ਉਲਟ ਨਹੀਂ ਸੀ ਚੱਲਦੇ, ਜਿਵੇਂ ਚਲਾਉਂਦਾ ਸੀ ਉਵੇਂ ਹੀ ਚੱਲਦੇ ਸੀ ਨਾ, ਬਸ ਅੱਜ ਜੇ ਰੱਬ ਜੀ ਦੇ ਨਿਯਮਾਂ ਨੂੰ ਸਮਝ ਕੇ ਨਿਯਮਾਂ ਦੇ ਮੁਤਾਬਕ ਚੱਲੀਏ ਤੇ ਸਮਝ ਲਓ ਅੱਜ ਸਾਡਾ ਸਿਮਰਨ ਸ਼ੁਰੂ ਹੋ ਗਿਆ। ਨਿਯਮਾਂ ਨੂੰ ਫੋਲੋ ਕਰਨਾ, ਨਿਯਮਾਂ ਨੂੰ ਮੰਨਣ ਮੰਨਣਾ ਹੀ ਰੱਬ ਦਾ ਸਿਮਰਨ ਕਰਨਾ। ਹੁਣ ਵੇਖੋ ਨਿਯਮ ਕਿਵੇਂ ਨੇ। ਹੁਣ ਜਿਵੇਂ ਆਪਣੇ ਹੁਣ ਦਾੜੀ ਚਿੱਟੀ ਆਉਣ ਲੱਗ ਗਈ, ਮੰਨ ਲਓ ਧੌਲੇ ਆਉਣ ਲੱਗ ਗਏ ਥੋੜੇ ਥੋੜੇ ਸ਼ੁਰੂ ਹੋ ਗਈ, ਇਹ ਕੀ ਹੈ? ਕੁਦਰਤ ਦਾ ਨਿਯਮ, ਬਸ ਇਹਨੂੰ ਮੰਨ ਲਓ ਸਿਮਰਨ ਹੋ ਗਿਆ ਨਾ, ਵੀ ਰੱਬ ਨੇ ਬਣਾਇਆ ਹੈ। ਓਕੇ ਭਾਈ ਠੀਕ ਹੈ, ਮਰਨਾ ਹੈ, ਝੁਰੜੀਆਂ ਪੈ ਰਹੀਆਂ ਨੇ। ਹੁਣ ਇਹ ਜੇ ਨਾ ਕਰਿਆ ਕਰ ਸ਼ੀਸ਼ੇ ਕੇ ਖੜ ਕੇ ਵੀ ਤੂੰ ਤੇ ਗਿਆ, ਬਸ ਬਸ ਥੋੜਾ ਹੀ ਰਹਿ ਗਿਆ, ਬੁੱਢਾ ਹੋ ਚੱਲ ਰਹੀ ਨਹੀਂ ਲਾਲੀ ਪਹਿਲਾਂ ਵਾਲੀ, ਐ ਨਾ ਕਿਹਾ ਉਹ ਤੇ ਕਰਕੇ ਬਸ ਓਕੇ ਠੀਕ ਹੈ, ਨਿਯਮ ਨੂੰ ਫੋਲੋ ਕਰੋ। ਫਿਰ ਬੇਬੇ ਮਰ ਗਈ, ਪਿਓ ਮਰ ਗਿਆ, ਦਾਦਾ ਮਰ ਗਿਆ, ਦਾਦੀ ਮਰ ਗਈ, ਕੋਈ ਹੋਰ ਮੌਤ ਹੋ ਗਈ, ਨਿਯਮਾਂ ਨੂੰ ਸਮਝੋ ਕਿ ਨਿਯਮਾਂ ਦੇ ਅਧੀਨ ਹੀ ਆਉਂਦਾ ਭਾਈ। ਬੱਚਿਆਂ ਤੇ ਕੰਟਰੋਲ ਰੱਖਿਓ ਭੈਣੋ, ਗੱਲ ਫਿਰ ਹਿੱਲ ਜਾਣੀ। ਜਿਹੜੀ ਵੀ ਭੈਣ ਕੋਲ ਬੱਚਾ ਰੋਂਦਾ ਨਾ ਬਾਹਰਲੇ ਪਾਸੇ ਨਾਲ ਦੇ ਨਾਲ, ਸੋ ਸੁਣੋ ਬਈ, ਪ੍ਰੇਮ ਦੀ ਤੇ ਨਿਸ਼ਾਨੀ ਹੀ ਇਹ ਹੁੰਦੀ ਹੈ ਨਾ। ਵੇਖੋ ਪ੍ਰੇਮ ਦੀ ਨਿਸ਼ਾਨੀ ਕੀ ਹੈ ਭਲਾ? ਜੇ ਕੋਈ ਬੰਦਾ ਕਵੇ ਫਲਾਣਾ ਬੰਦਾ ਫਲਾਣੇ ਨੂੰ ਪ੍ਰੇਮ ਕਰਦਾ ਹੈ, ਪ੍ਰੇਮ ਦੀ ਨਿਸ਼ਾਨੀ ਕੀ ਹੈ? ਪ੍ਰੇਮ ਦੀ ਨਿਸ਼ਾਨੀ ਹੈ ਉਹਦੇ ਹੁਕਮ ਵਿੱਚ ਚੱਲਣਾ। ਆਪਾਂ ਕਹੀਏ ਵੀ ਪਿਓ ਦੇ ਬਹੁਤ ਕਹਿਣੇ 'ਚ ਚੱਲਦਾ ਹੈ, ਇਹਨੂੰ ਕਹਿੰਦੇ ਆਪਾਂ ਪਿਓ ਨਾਲ ਬੜਾ ਪਿਆਰ ਕਰਦਾ। ਉੱਦਾਂ ਕਹੀ ਜਾਏ ਮੈਂ ਆਪਣੇ ਪਿਤਾ ਨਾਲ ਬੜਾ ਪਿਆਰ ਕਰਦਾ, ਪਿਤਾ ਨਾਲ ਬੜਾ ਪਿਆਰ ਕਰਦਾ, ਤੇ ਪਿਓ ਦੇ ਆਖੇ ਲੱਗੇ ਨਾ, ਫਿਰ ਉਹਨੂੰ ਪਿਆਰ ਕਿੱਥੋਂ ਕਹੋਗੇ ਤੁਸੀਂ? ਪ੍ਰੇਮ ਦੀ ਨਿਸ਼ਾਨੀ ਲਓ, ਆਪਾਂ ਬੋਲ ਕੇ ਪੜ੍ਹਦੇ ਫਿਰ ਅੱਗੇ ਗੱਲ ਕਰਦਾ। ਇਹਦਾ ਅਰਥ ਆਪਾਂ ਇੱਦਾਂ ਪੜ੍ਹ ਲਈਏ, ਧਾਰਨਾ ਦੇ ਰੂਪ ਵਿੱਚ ਥੋੜਾ ਜਿਹਾ ਜੀ ਲੱਗ ਜਾਂਦਾ।
ਰਾਜੀ ਪਿਆਰੇ ਦੀ ਰਜਾ ਵਿੱਚ ਰਹਿਣਾ,
ਜਿਹਦੇ ਨਾਲ ਪਿਆਰ ਕਰੋ ਉਹਦੀ ਰਜਾ ਵਿੱਚ ਰਾਜੀ ਰਹੋ, ਉਲਟ ਨਾ ਚੱਲੋ, ਰੱਬ ਜੀ ਦੇ ਭਾਣੇ ਵਿੱਚ ਚੱਲਣਾ। ਵੇਖਿਓ ਸਿੰਘੋ ਇੱਧਰ ਸੁਣੋ, ਹਿੱਲ ਜੁੱਲ ਨਾ ਕਰੋ, ਕਾਨੂੰਨ ਵਿੱਚ ਚੱਲਣਾ ਭਾਣੇ 'ਚ ਚੱਲਣਾ ਹੁੰਦਾ। ਜਿਵੇਂ ਆਪਾਂ ਇੰਡੀਆ ਦੇ ਕਾਨੂੰਨ ਦੇ ਅੰਡਰ ਆਉਂਦੇ ਹਾਂ ਨਾ ਸਾਰੇ, ਆਪਾਂ ਐ ਕਹਿ ਲਓ ਵੀ ਇੰਡੀਆ ਦੇ ਭਾਣੇ 'ਚ ਹੀ ਚੱਲ ਸਕਦੇ ਹਾਂ, ਬਾਹਰ ਚੱਲ ਹੀ ਨਹੀਂ ਸਕਦੇ। ਤੇ ਜੇ ਕਾਨੂੰਨ ਤੋੜਾਂਗੇ ਅਗਲੇ ਜੇਲ੍ਹ 'ਚ ਸੁੱਟ ਦੇਣਗੇ ਚੁੱਕ ਕੇ, ਬਸ ਇੰਨੀ ਗੱਲ ਹੀ ਹੈ। ਭਾਣਾ ਕੀ ਹੈ? ਰੱਬ ਦਾ ਬਣਾਇਆ ਹੋਇਆ ਕਾਨੂੰਨ, ਰੱਬ ਦੇ ਬਣਾਏ ਹੋਏ ਨਿਯਮ।
ਰਾਜੀ ਪਿਆਰੇ ਦੀ ਰਜਾ ਵਿੱਚ ਰਹਿਣਾ, ਇਹੋ ਹੈ ਨਿਸ਼ਾਨੀ ਪ੍ਰੇਮ ਦੀ। ਰਾਜੀ ਪਿਆਰੇ ਦੀ ਰਜਾ ਵਿੱਚ ਰਹਿਣਾ, ਇਹੋ ਹੈ ਨਿਸ਼ਾਨੀ ਪ੍ਰੇਮ ਦੀ।
ਪਿਆਰੇ ਦੀ ਰਜਾ
ਵਿੱਚ ਰਹਿਣਾ, ਇਹੋ ਹੈ
ਪੜੋ ਪੜੋ
ਰਜਾ ਵਿੱਚ ਰਹਿਣਾ,
ਨਿਸ਼ਾਨੀ ਪ੍ਰੇਮ ਦੀ।
ਰਾਜੀ ਪਿਆਰੇ ਦੀ ਰਜਾ ਦੇ ਵਿੱਚ ਰਹਿਣਾ,
ਵਾਰੀ ਸਿਰ ਬਈ,
ਇਹੋ ਹੈ ਨਿਸ਼ਾਨੀ ਪ੍ਰੇਮ, ਵਾ 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 ਵਾ, ਇਹੋ ਹੈ ਨਿਸ਼ਾਨੀ। ਨਿਸ਼ਾਨੀ ਪ੍ਰੇਮ ਦੀ ਪਿਆਰਿਓ ਇਹੋ ਹੈ ਨਿਸ਼ਾਨੀ ਪ੍ਰੇਮ ਦੀ
ਇਹੋ ਹੈ ਨਿਸ਼ਾਨੀ ਪ੍ਰੇਮ ਦੀ ਪਿਆਰਿਓ ਇਹੋ ਹੈ ਨਿਸ਼ਾਨੀ ਪ੍ਰੇਮ ਦੀ
ਵਾਹ 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 ਇਹੋ ਨਿਸ਼ਾਨੀ ਪ੍ਰੇਮ ਦੀ
ਇਹੋ ਨਿਸ਼ਾਨੀ ਪ੍ਰੇਮ ਇਹੋ ਨਿਸ਼ਾਨੀ ਪ੍ਰੇਮ
ਹੋ ਰਾਜਾ ਚ ਰਾਜੀ ਰਹੀਏ ਰਾਜਾ ਚ ਰਾਜੀ ਰਹੀਏ ਇਹੋ ਨਿਸ਼ਾਨੀ ਪ੍ਰੇਮ ਦੀ ਇਹੋ ਨਿਸ਼ਾਨੀ ਪ੍ਰੇਮ ਦੀ
ਰਾਜਾ
ਰਾਜੀ ਰਹੀਏ ਹੋ ਨਿਸ਼ਾਨੀ ਹੋ ਰਾਜਾ ਚ ਰਾਜੀ ਰਹਿਣਾ ਰਾਜਾ ਚ ਰਾਜੀ ਰਾਜਾ ਚ ਰਾਜੀ ਰਹਿਣਾ ਇਹੋ ਨਿਸ਼ਾਨੀ ਪ੍ਰੇਮ ਇਹੋ ਨਿਸ਼ਾਨੀ ਪ੍ਰੇਮ
ਰਜਾ ਚ ਰਾਜੀ ਰਹਿਣਾ ਭਾਈ ਆਪਣੇ ਪਿਆਰੇ ਦੀ ਮਾਲਕ ਦੀ ਰਜਾ ਚ ਰਾਜੀ ਰਹਿਣ ਵਾਲਾ ਹੀ ਰੱਬ ਦਾ ਸਿਮਰਨ ਕਰਦਾ ਹੈ ਜੀਵ ਤੋਂ ਲੱਖਾਂ ਵਾਰੀ ਕਹੀ ਜਾਏ ਵਾਹਿਗੁਰੂ 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 ਰੱਬ ਦੇ ਬਣਾਏ ਹੋਏ ਨਿਯਮਾਂ ਨੂੰ ਜੇ ਫੋਲੋ ਨਹੀਂ ਕਰਦਾ ਤੇ ਕੋਈ ਸਿਮਰਨ ਨਹੀਂ ਬੱਚਾ ਨਿਯਮ ਤੋੜਦਾ ਨਹੀਂ ਇਸੇ ਕਰਕੇ ਮਾਂ ਦੇ ਢਿੱਡ ਵਿੱਚ ਰੱਬ ਦਾ ਸਿਮਰਨ ਕਰ ਰਿਹਾ ਜਦੋਂ ਆਪਾਂ ਰੱਬ ਦੇ ਨਿਯਮ ਤੋੜਨੇ ਛੱਡ ਦਿਆਂਗੇ ਸਮਝ ਲਓ ਸਿਮਰਨ ਕਰ ਰਹੇ ਨਿਯਮਾਂ ਨੂੰ ਸਮਝਣਾ ਹੈ ਪਹਿਲਾਂ ਫਿਰ ਅਸੀਂ ਨਿਯਮਾਂ ਦੇ ਮੁਤਾਬਕ ਆਪਣੇ ਨਿਯਮ ਬਣਾਉਣੇ ਨੇ ਨਿਯਮ ਗਲਤ ਨਾ ਬਣਾ ਲਈਏ ਕਿਤੇ ਵੇਖੋ ਸੁਣਿਓ ਸਿੰਘੋ ਇਹਦਾ ਧਿਆਨ ਨਾਲ ਸੁਣਿਓ ਆਪਾਂ ਮੰਨ ਲਓ ਦੋ ਜਣੇ ਆਪਸ ਵਿੱਚ ਬੜਾ ਪਿਆਰ ਕਰਦੇ ਹਾਂ ਅਸੀਂ ਫੈਸਲਾ ਪਤਾ ਕੀ ਕੀਤਾ ਆਪਾਂ ਦੋ ਜਣਿਆਂ ਨੇ ਜਿਹਦਾ ਵੀ ਪਿਆਰ ਹੈ ਆਪਾਂ ਇਹ ਫੈਸਲਾ ਕਰ ਲਿਆ ਵੀ ਲੈ ਬਈ ਅਸੀਂ ਨਾ ਜੀ ਆਪਸ ਚ ਬਹੁਤ ਪਿਆਰ ਕਰਦੇ ਹਾਂ ਫਿਰ ਕੀ ਕਰਨਾ ਹੈ ਕਹਿੰਦੇ ਆਪਾਂ ਨਾ ਫੈਸਲਾ ਕਰ ਲਿਆ ਕੀ ਵੀ ਆਪਾਂ ਦੋਨਾਂ ਜਣਿਆਂ ਨੇ ਅੱਜ ਤੋਂ ਬਾਅਦ ਪਿਆਰ ਕਰਦੇ ਹਾਂ ਨਾ ਇਸ ਕਰਕੇ ਅੱਜ ਤੋਂ ਬਾਅਦ ਅਸੀਂ ਨੀਂਦ ਨੂੰ ਤਿਆਗਿਆ ਸੌਣਾ ਹੀ ਦੱਸੋ ਇਹ ਨਿਯਮ ਇਹ ਹੋ ਸਕਦਾ ਸਾਡਾ ਨਿਯਮ ਗਲਤ ਹੈ ਨਾ ਫਿਰ ਬਸ ਫਿਰ ਚਿੱਤਰ ਹੀ ਖਾਵਾਂਗੇ ਆਪੋ
ਸਤਨਾਮ
ਔਖੇ ਹੀ ਹੋਵਾਂਗੇ ਕਿਉਂਕਿ ਸਾਡਾ ਨਿਯਮ ਹੀ ਗਲਤ ਅਸੀਂ ਇਹ ਨਿਯਮ ਕਿਉਂ ਬਣਾਇਆ ਰੱਬ ਦੇ ਨਿਯਮ ਨੂੰ ਸਮਝ ਦੇ ਫਿਰ ਸਮਝ ਲੈਣਾ ਚਾਹੀਦਾ ਸੀ ਵੀ ਰੋਟੀ ਮੈਨੂੰ ਖਾਣੀ ਪੈਣੀ ਹੈ ਮੈਨੂੰ ਸੌਣਾ ਪੈਣਾ ਆਹ ਨਿਯਮਾਂ ਤੋਂ ਉਲਟ ਨਾ ਬਣਾ ਲਾਂ ਕਿਤੇ ਤੇ ਨਿਯਮ ਜਦੋਂ ਬੰਦਾ ਬਣਾ ਲੈਂਦਾ ਕੋਈ ਫਿਰ ਸੁਪਨੇ ਵੇਖਦਾ ਹੈ ਜਿਵੇਂ ਵੇਖਿਓ ਸੁਪਨਾ ਕੀ ਵੇਖਿਆ ਮੇਰੇ ਪੋਤੀ ਹੋਏਗਾ ਮੇਰੇ ਮੁੰਡਾ ਹੀ ਹੋਏਗਾ ਪਰ ਹੁੰਦਾ ਹੈ ਨਹੀਂ ਨਿਯਮ ਵਿੱਚ ਲੜਕੀ ਹੋ ਜਾਂਦੀ ਫਿਰ ਲੜਕੀ ਹੋ ਜਾਂਦੀ ਫਿਰ ਲੜਕੀ ਹੋ ਜਾਂਦੀ ਇਹੀ ਸੀ ਰਜਾ ਚ ਰਹਿਣਾ ਆਪ ਹੀ ਨਿਯਮ ਗਲਤ ਬਣਾ ਲਏ ਵੀ ਨਹੀਂ ਮੁੰਡਾ ਹੋਏਗਾ ਇਹ ਨਿਯਮ ਗਲਤ ਉਹਦੇ ਨਿਯਮ ਦੇ ਮੁਤਾਬਕ ਲੜਕੀ ਵੀ ਹੋ ਸਕਦਾ ਹੋਵੇ ਹੀ ਨਾ ਸਾਰਾ ਕੁਝ ਪਹਿਲਾਂ ਹੀ ਦਿਮਾਗ ਚ ਰੱਖਿਓ ਵੀ ਹੋ ਸਕਦਾ ਹੋਵੇ ਹੀ ਨਾ ਪਹਿਲਾਂ ਹੀ ਵਿਆਹ ਹੁੰਦਾ ਠੀਕ ਹੈ ਹੋਏਗਾ ਇਹ ਵੀ ਰੱਬ ਦੇ ਨਿਯਮ ਚ ਨਹੀਂ ਹੋ ਸਕਦਾ ਉਹਦਾ ਨਿਯਮ ਹੀ ਇੱਦਾਂ ਦਾ ਬਣੇ ਵੀ ਸਾਡੇ ਕੋਈ ਪ੍ਰੋਬਲਮ ਹੋਵੇ ਜਾਂ ਕੋਈ ਐਸੀ ਖੇਡ ਵਰਤ ਜੇ ਨਾ ਹੀ ਨਾ ਵੀ ਕੋਈ ਬਿਮਾਰੀ ਹੋਵੇ ਤਾਂ ਵੀ ਬੱਚਾ ਨਹੀਂ ਹੁੰਦਾ ਬਿਮਾਰੀ ਦੋਨਾਂ ਨੂੰ ਨਹੀਂ ਹੁੰਦੀ ਪਰ ਬੱਚਾ ਹੁੰਦਾ ਹੀ ਇਹ ਵੀ ਕੋਈ ਨਾ ਕੋਈ ਨਿਯਮ ਹੈ ਖੇਡ ਹੈ ਪਰ ਇੱਥੇ ਉਹਨੂੰ ਸਮਝਣਾ ਉਹ ਨਿਯਮ ਜਿਹੜੇ ਬਣੇ ਹੋਏ ਨੇ ਉਹਨਾਂ ਨੂੰ ਆਪਣੇ ਅਸੂਲ ਹੀ ਇੱਦਾਂ ਦੇ ਨਾ ਬਣਾਓ ਪਿਆਰਿਓ ਫਿਰ ਜਦੋਂ ਸੁਪਨੇ ਟੁੱਟਦੇ ਨੇ ਫਿਰ ਬੰਦਾ ਔਖਾ ਹੁੰਦਾ ਸਾਡੇ ਚ ਇਹ ਸੁਪਨੇ ਹੈ ਵੇਖਿਓ ਸਾਡੇ ਚ ਇਹ ਸੁਪਨੇ ਹੈ ਵੀ ਨੂੰ ਆਏਗੀ ਸੇਵਾ ਕਰੇਗੀ ਸਾਰਾ ਕੰਮ ਸਾਂਭ ਲਏਗੀ ਫਿਰ ਮੈਂ ਆਰਡਰ ਕਰਿਆ ਕਰਨਾ ਹੈ ਲਿਆ ਰੋਟੀ ਉਹਨੇ ਲਿਆ ਕੇ ਤਰ ਦੇਣੀ ਚਾਹ ਲਿਆ ਉਹਨੇ ਚਾਹ ਲਿਆ ਉਹਨੇ ਏਦਾਂ ਸੱਸ ਸੋਚਦੀ ਹੈ ਘਰ ਵਾਲਾ ਇਦਾਂ ਸੋਚਦਾ ਹੁੰਦਾ ਹੈ। ਫਿਰ ਮੈਂ ਉਹਨੂੰ ਕਿਹਾ ਕਰਾਂ ਵੀ ਹਾਂ ਕੱਪੜੇ ਪ੍ਰੈਸ ਕਰ ਦੇ, ਮੁੜ ਕੇ ਕੱਪੜੇ ਪ੍ਰੈਸ ਹੋਇਆ ਕਰਨਗੇ, ਬੂਟ ਪੋਲਿਸ਼ ਹੋਇਆ ਪਿਆ ਕਰਨਗੇ, ਸਫਾਈ ਹੋਏ ਕਰੇਗੀ, ਬਾਥਰੂਮ ਸਾਫ਼। ਪਹਿਲਾਂ ਇਹ ਸੋਚ ਕੇ ਰੱਖ ਵੀ ਹੋ ਸਕਦਾ ਮੈਨੂੰ ਉਹਦੇ ਕੱਪੜੇ ਪ੍ਰੈਸ ਕਰਨੇ ਪੈਣ, ਕਿਉਂਕਿ ਕੀ ਪਤਾ ਕਿੱਦਾਂ ਦਾ ਮਿਲ ਜੇ। ਪਹਿਲਾਂ ਹੀ ਇੱਦਾਂ ਰੱਖੋ ਵੀ ਪਹਿਲਾਂ ਹੀ ਕਿਉਂ ਸੁਪਨੇ ਲਈ ਜਾਂਦਾ, ਜੇ ਤੇਰਾ ਸੁਪਨਾ ਟੁੱਟੇਗਾ ਤੇ ਔਖ ਹੈ ਨਾ ਜਿਹੜੀ ਪਿਆਰਿਓ। ਜ਼ਿੰਦਗੀ ਉਦੋਂ ਔਖੀ ਹੁੰਦੀ ਹੈ ਜਦੋਂ ਸੁਪਨਾ ਟੁੱਟਦਾ, ਸੁਪਨੇ ਲੈਂਦੇ ਹੋ ਤੁਸੀਂ, ਸੁਪਨਾ ਵੇਖ ਲੈਂਦੇ ਉਸ ਵੇਲੇ, ਫਿਰ ਜਾਨ ਔਖੀ ਹੋ ਜਾਂਦੀ ਜਦੋਂ ਸੁਪਨਾ ਟੁੱਟ ਜਾਂਦਾ। ਹੁਣ ਇੱਕ ਕੋਈ ਬੰਦਾ ਕਵੇ ਵੀ ਇਹ ਬੀਬੀ ਹੈ ਨਾ ਜਿਹੜੀ, ਭਾਈ ਇਹਨੂੰ ਬਿਮਾਰੀ ਹੈ, ਇਹਦੇ ਬੱਚਾ ਨਹੀਂ ਹੋ ਸਕਦਾ, ਵਿਆਹ ਕਰਾਉਣਾ ਕਰਾ ਲਓ। ਡਾਕਟਰ ਨੇ ਦੱਸਿਆ ਵੀ ਇਹਦੇ ਬੱਚਾ ਨਹੀਂ ਹੋਣਾ ਸਾਰੀ ਜ਼ਿੰਦਗੀ, ਇਹ ਕੁਆਰੀ ਨੂੰ ਅਸੀਂ ਪਹਿਲਾਂ ਹੀ ਕਹਿ ਦਿੱਤਾ ਤੇ ਆਪਣੇ ਦਿਮਾਗ 'ਚ ਪਹਿਲਾਂ ਹੀ ਹੈ ਵੀ ਇਹਦੇ ਬੱਚਾ ਨਹੀਂ ਹੋਣਾ, ਲੈ ਹੁਣ ਸੁਪਨਾ ਨਹੀਂ ਟੁੱਟਣਾ, ਹੁਣ ਨਹੀਂ ਟੁੱਟਣਾ, ਪਹਿਲਾਂ ਹੀ ਸੋਚ ਲਿਆ ਨਾ ਵੀ ਹੋਣਾ ਨਹੀਂ, ਬਸ ਫਿਰ ਹੋਣਾ ਨਹੀਂ ਪਹਿਲਾਂ ਹੀ, ਕਿਉਂਕਿ ਜਿਹੜੇ ਸੁਪਨੇ ਲੈਣੇ ਨੇ ਉਹ ਅਸੀਂ ਲੈਣੇ ਨੇ। ਇੱਦਾਂ ਦੇ ਸੁਪਨੇ ਅਸੀਂ ਆਪਣੀ ਜ਼ਿੰਦਗੀ ਵਿੱਚ ਨਾ ਸਿਰਜੀਏ ਕਿ ਜਿਹਦੇ ਵਿੱਚ ਮੁਸ਼ਕਲਾਂ ਖੜੀਆਂ ਹੋ ਜਾਣ। ਉਹ ਦਿੱਕਤ ਤੁਹਾਨੂੰ ਉਦੋਂ, ਸਾਨੂੰ ਤੇ ਤੁਹਾਨੂੰ ਉਦੋਂ ਆਉਂਦੀ ਹੈ ਜਦੋਂ ਅਸੀਂ ਬੜੇ ਵੱਡੇ ਵੱਡੇ ਸੁਪਨੇ ਲੈ ਲੈਣੇ, ਉਹ ਨਾ ਲਈ ਹਿਸਾਬ ਨਾਲ ਸੋਚੋ ਜਿਹੜੇ ਨਿਯਮ ਦੇ ਵਿੱਚ ਜਿੰਨਾ ਕੁ ਹੋ ਸਕਦਾ ਹੈ ਵੀ ਭਾਈ ਇੱਦਾਂ ਵੀ ਹੋ ਸਕਦਾ ਹੈ। ਮੈਂ ਕਹਿੰਦਾ ਸੀ ਮੈਨੂੰ ਬੂਟ ਪਾਲਿਸ਼ ਕਰਕੇ ਮਿਲਣਗੇ, ਹੋ ਸਕਦਾ ਪਾਲਿਸ਼ ਕਰਕੇ ਮੇਰੇ ਸਿਰ 'ਚ ਵੀ ਮਾਰਨ ਵਾਲੀ ਆ ਜਾਏ। ਇੱਦਾਂ ਵੀ ਸੋਚਿਆ ਜਾ ਸਕਦਾ ਵੀ ਰੋਜ਼ ਥਾਲੀਆਂ ਵਿਹੜੇ ਵਿੱਚ ਹੀ ਫਿਰਨ, ਕਿਉਂਕਿ ਕਈਆਂ ਦਾ ਕਈ ਦੋਨੇ ਜਣਿਆਂ ਹੁਣ ਪਿੱਛੇ ਜੇ ਇੱਕ ਨੈੱਟ ਤੇ ਵੀਡੀਓ ਵਿੱਚ ਉਹਨੇ ਉਹਦਾ ਜੂੜਾ ਫੜਿਆ ਹੋਇਆ, ਉਹਨੇ ਉਹਦੀ ਗੁੱਤ ਫੜੀ ਹੋਈ ਹੈ, ਹੋ ਗਿਆ ਕਹਿੰਦੇ ਚਿੜੇ ਚਿੜੀ ਦਾ ਵਿਆਹ ਹੋ ਗਿਆ, ਕਹਿੰਦੇ ਫੇਰ ਕਹਿੰਦੇ ਮੁੜ ਕੇ ਦੋਵੇਂ ਚਿੜਚਿੜੇ ਹੋ ਗਏ। ਉਹ ਹਾਲ ਸਕੀ ਚਿੜੇ ਚਿੜੀਆਂ ਵਰਗੇ ਹੀ ਨੇ, ਉਧਰੋਂ ਉਹ ਵੀ ਉਦਾਂ ਦਾ ਹੀ ਸੀ ਚਿੜਚਿੜਾ, ਉਧਰੋਂ ਉਹ ਵੀ ਉਦਾਂ ਦੀ ਸੀ, ਦੋਨੇ ਵਿਆਹੇ ਗਏ, ਬਸ ਫਿਰ ਹੋਊਗਾ ਕੀ, ਇੱਕੋ ਜਿਹੇ ਮਿਲ ਪੈਂਦੇ ਆ ਜਦੋਂ ਕਦੇ, ਫਿਰ ਇੱਦਾਂ ਦੀਆਂ ਦਿੱਕਤਾਂ ਆਉਣੀਆਂ ਸੁਭਾਵਿਕ ਗੱਲ ਹੈ। ਇਸ ਕਰਕੇ ਰੱਬ ਜੀ ਦੇ ਨਿਯਮਾਂ ਨੂੰ ਭਾਈ ਸਮਝਣ ਦੀ ਖੇਚਲ ਕਰੋ, ਜਿੱਥੋਂ ਤੱਕ ਹੋ ਸਕਦਾ ਹੈ ਅਸੀਂ ਰੱਬ ਜੀ ਦੇ ਅਸੂਲਾਂ ਨੂੰ, ਮਾਲਕ ਜੀ ਦੇ ਨਿਯਮਾਂ ਨੂੰ ਸਮਝ ਕੇ ਚੱਲੀਏ, ਫਿਰ ਜ਼ਿੰਦਗੀ ਜਿਹੜੀ ਹੈ ਭਾਈ ਬੜੀ ਸੋਹਣੀ ਤੇ ਬੜੀ ਸੌਖੀ ਲੰਘ ਜਾਂਦੀ ਹੈ। ਪਤਾ ਹੀ ਨਹੀਂ ਲੱਗਦਾ ਕਦੋਂ ਸਾਡੀ ਜ਼ਿੰਦਗੀ ਉਹਦੇ ਉਹਦੇ ਨਿਯਮਾਂ ਦੇ ਮੁਤਾਬਕ, ਕਿਉਂਕਿ ਇੱਕ ਹੁੰਦਾ ਤਿਰਨਾ, ਇੱਕ ਹੁੰਦਾ ਤੈਰਨਾ। ਜਿਹੜਾ ਤਿਰਨਾ ਹੈ ਨਾ ਉਹ ਤੇ ਹੈ ਜਿੱਧਰ ਪਾਣੀ ਜਾ ਰਿਹਾ ਹੈ ਬਸ, ਤੁਸੀਂ ਜਿਹੜੇ ਕਈ ਬੰਦਿਆਂ ਨੂੰ ਪੈਣਾ ਆਉਂਦਾ ਪਾਣੀ ਤੇ ਨਾ ਏਦਾਂ ਲੰਮੇ ਪੈ ਜਾਂਦੇ, ਨਾ ਹੱਥ ਹਿਲਾਉਂਦੇ ਆ ਨਾ ਪੈਰ ਹਿਲਾਉਂਦੇ ਪਾਣੀ ਤੇ, ਨਹਿਰਾਂ 'ਚ ਵੇਖੋ ਕਈ ਬੰਦੇ ਐ ਲੰਮੇ ਪੈ ਜਾਂਦੇ, ਜਿਵੇਂ ਲਾਸ਼ ਨਹੀਂ ਜਾਂਦੀ ਏਦਾਂ ਹੀ ਤਿਰਦੇ ਹੀ ਜਾਂਦੇ ਨੇ, ਭਾਵੇਂ ਹਜ਼ਾਰਾਂ ਮੀਲ ਪਾਣੀ ਵਿੱਚ ਪਏ ਰਹੋ ਪਾਣੀ ਲਈ ਜਾਂਦਾ। ਇੱਕ ਹੁੰਦਾ ਤੈਰਨਾ, ਤੈਰਨਾ ਕਿਹਨੂੰ ਕਹਿੰਦੇ ਆ, ਉਲਟ ਚੱਲਣਾ, ਉਲਟਣਾ ਕੀ, ਉਹ ਕੀ ਕਰਦਾ ਜਿੱਧਰੋਂ ਪਾਣੀ ਆਉਂਦਾ ਹੈ ਉੱਧਰ ਨੂੰ ਤੈਰਦਾ। ਫਿਰ ਜਿਹੜਾ ਤੈਰਨਾ ਹੈ ਉਹਦੇ ਨਿਯਮਾਂ ਤੋਂ ਉਲਟ ਚੱਲਣ ਦੀ ਕੋਸ਼ਿਸ਼ ਕਰੋਗੇ, ਕੁਦਰਤ ਨੇ ਤੋੜ ਕੇ ਸੁੱਟ ਦੇਣਾ। ਸਮੁੰਦਰ ਕਹਿੰਦਾ ਨਦੀਏ ਕਿੰਨੀ ਵਾਰ ਤੂੰ ਮੇਰੇ ਕੋਲ ਆਈ ਹੈ, ਮੇਰੇ ਤੱਕ ਪਹੁੰਚਦੀ ਹੈ, ਬੜੇ ਦਰਖਤਾਂ ਨੂੰ ਕੱਟ ਕੱਟ ਕੇ ਲਿਆਉਂਦੀ ਹੈ, ਕਦੇ ਮੈਨੂੰ ਬਾਂਸ ਵੀ ਤੇ ਵਿਖਾ ਲਿਆ, ਬਾਂਸ ਉਹ ਵੀ ਵਿਖਾ ਕਦੇ। ਤੇ ਨਦੀ ਕਹਿਣ ਲੱਗੀ ਵੀ ਮੈਂ ਸਾਰੇ ਦਰਖਤਾਂ ਨੂੰ ਲੈ ਆਉਂਦੀ ਹਾਂ, ਸਾਰੇ ਦਰਖਤ ਮੇਰੇ ਅੱਗੇ ਅੜਦੇ ਆ, ਮੈਂ ਪੱਟ ਕੇ ਸਿੱਟ ਦਿੰਦੀ ਹਾਂ, ਜਿਹੜਾ ਦਰਖਤ ਮੇਰੇ ਅੱਗੇ ਅੜਦਾ ਮੈਂ ਉਹਨੂੰ ਪੱਟ ਕੇ ਸਿੱਟ ਦਿੰਦੀ ਹਾਂ, ਪਰ ਬਾਂਸ ਨੂੰ ਮੈਂ ਨਹੀਂ ਲਿਆ ਸਕਦੀ। ਸਮੁੰਦਰ ਨੂੰ ਕਹਿੰਦੀ ਮੈਂ ਨਹੀਂ ਲਿਆ ਸਕਦੀ, ਕਹਿੰਦੇ ਕਿਉਂ, ਕਹਿੰਦੇ ਬਾਂਸ ਤੇ ਲੰਮਾ ਹੀ ਪੈ ਜਾਂਦਾ, ਇੰਨਾ ਲਿਫ ਜਾਂਦਾ ਹੈ, ਲੰਮਾ ਹੀ ਪੈ ਜਾਂਦਾ ਹੈ ਕਿ ਮੈਂ ਉਹਦਾ ਕੁਛ ਨਹੀਂ ਵਿਗਾੜ ਸਕਦੀ। ਆਖੋ
ਸਤਨਾ,
ਜਿਹੜਾ ਉਹਦਾ ਵਿਸ਼ ਜਾਣਾ ਹੈ, ਜਦੋਂ ਵਿਸ਼ ਜਾਂਦਾ ਹੈ ਜਦੋਂ ਉਹ, ਮੈਂ ਨਹੀਂ ਫਿਰ ਕੁਛ ਕਰ ਸਕਦਾ, ਉਹ ਉਸੇ ਪਾਸੇ ਨੂੰ ਲੰਮਾ ਪੈ ਜਾਂਦਾ, ਮੈਂ ਨਹੀਂ ਪੱਟ ਸਕਦੀ, ਉਹ ਅੜਦਾ ਨਹੀਂ ਮੇਰੇ ਅੱਗੇ। ਜਿਹੜੇ ਕੁਦਰਤ ਦੇ ਅੱਗੇ ਅੜਦੇ ਨੇ, ਰੱਬ ਦੇ, ਰੱਬ ਮਤਲਬ ਕੁਦਰਤ, ਕੁਦਰਤ ਦੇ ਨਿਯਮਾਂ ਦੇ ਅੱਗੇ ਜਿਹੜੇ ਅੜਦੇ ਨੇ ਉਹ ਨਹੀਂ ਪੱਟੇ ਜਾਂਦੇ। ਜਿਹੜੇ ਅੜ ਗਏ ਬਸ ਫਿਰ ਉਹਨਾਂ ਦਾ ਬੁਰਾ ਹੀ ਹਾਲ ਹੁੰਦਾ, ਉਹ ਸਾਰੀ ਜ਼ਿੰਦਗੀ ਉਲਾਮੇ ਹੀ ਦਿੰਦੇ ਰਹਿੰਦੇ ਹੈ, ਰੱਬ ਨੇ ਇੱਦਾਂ ਨਹੀਂ ਜੀ ਕੀਤਾ, ਰੱਬ ਨੇ ਸਾਡੇ ਨਾਲ ਐਂ ਕਿਉਂ ਕਰਤਾ। ਰੱਬ ਨੇ ਇੱਕ ਗੱਲ ਪੱਕੀ ਰੱਖਿਓ, ਤੁਹਾਡੀ ਜ਼ਿੰਦਗੀ ਵਿੱਚ, ਮੇਰੀ ਜ਼ਿੰਦਗੀ ਵਿੱਚ, ਕਿਸੇ ਦੀ ਜ਼ਿੰਦਗੀ ਵਿੱਚ ਜਿਹੜੀ ਕੋਈ ਸਮੱਸਿਆ ਆਉਂਦੀ ਹੈ, ਸਮੱਸਿਆ ਨਹੀਂ ਆਉਂਦੀ ਕਦੇ ਕੋਈ ਆ ਗਈ ਕਦੇ, ਤੁਸੀਂ ਉਹਦੇ ਸਮੱਸਿਆ ਨੂੰ ਤੁਸੀਂ ਨਾ ਇੱਦਾਂ ਬਹਿ ਜਾਓ, ਭੋਖ ਕਰਿਓ, ਉਹ ਸਮੱਸਿਆ ਦੇ ਵਿਚਾਲੇ ਤੁਸੀਂ ਆਪ ਹੀ ਖੜੇ ਹੋਏ ਨਜ਼ਰ ਆਉਂਦੇ। ਹਰ ਇੱਕ ਸਮੱਸਿਆ ਦੇ ਕੇਂਦਰ ਵਿੱਚ ਅਸੀਂ ਆਪ ਹੀ ਖੜੇ ਹੋਏ ਨਜ਼ਰ ਆਵਾਂਗੇ ਵੀ ਮੈਂ ਆ ਇਹਦੀ ਜੜ, ਇਸ ਮਸਿਆ ਦੀ ਜੜ ਮੈਂ ਖੋਦਾ। ਤੁਸੀਂ ਕਹੋਗੇ ਵੀ ਏਦਾਂ ਕਿਵੇਂ ਹੋ ਸਕਦਾ ਵੀ ਸਮੱਸਿਆ ਤੇ ਸਾਡੇ ਮੁੰਡੇ ਨੇ ਪਾਈ ਹੈ, ਸਮੱਸਿਆ ਤੇ ਮੇਰੇ ਪੁੱਤ ਨੇ ਪਾਈ ਹੈ ਘਰ ਚ, ਮੈਂ ਇਹਦੀ ਜੜ ਕਿਵੇਂ ਆ? ਸਾਡੀ ਜੜ ਇਸ ਕਰਕੇ ਕਿ ਕਿਉਂਕਿ ਸਾਡਾ ਸਾਡੇ ਮੁੰਡੇ ਨਾਲ ਪ੍ਰੇਮ ਹੈ। ਆਖੋ ਸਤਨਾਮ। ਸਾਡੀ ਸਮੱਸਿਆ ਤਾਂ ਬਣ ਗਈ, ਉਹ ਜਿਹੜੀ ਮੈਂ ਟੈਨਸ਼ਨ ਚ ਮੇਰਾ ਉਹਦੇ ਨਾਲ ਪ੍ਰੇਮ ਹੈ ਤਾਂ ਸਮੱਸਿਆ ਬਣ ਗਈ। ਹਰ ਇੱਕ ਸਮੱਸਿਆ ਦੇ ਕੇਂਦਰ ਵਿੱਚ ਅਸੀਂ ਆਪ ਹੀ ਖੜੇ ਹੋਏ ਹਾਂ ਤੇ ਉਹਦੀ ਜ਼ਿੰਮੇਵਾਰੀ ਅਸੀਂ ਲੈਣੀ ਨਹੀਂ ਚਾਹੁੰਦੇ ਵੀ ਸਮੱਸਿਆ ਦੀ ਜ਼ਿੰਮੇਵਾਰੀ ਮੇਰੀ ਹੈ, ਆਹ ਕਮੀ ਮੇਰੀ ਹੈ, ਮੈਨੂੰ ਆਹ ਕਮੀ ਮੇਰੇ ਚ, ਆਹ ਕਮੀ ਮੇਰੇ ਚ, ਇਸ ਕਰਕੇ ਇਹ ਸਮੱਸਿਆ ਮੇਰੇ ਤੇ ਬਣੀ ਹੈ, ਸਮੱਸਿਆ ਬਣੀ। ਤੇ ਜੇ ਉਹ ਕਮੀ ਨਾ ਹੋਵੇ, ਗੁਰੂ ਗੋਬਿੰਦ ਸਿੰਘ ਜੀ ਵਾਸਤੇ ਸੁਣਿਓ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਸ਼ਹੀਦ ਹੋ ਰਹੇ ਹੈ, ਪਰ ਦੱਸੋ ਜੀ ਗੁਰੂ ਗੋਬਿੰਦ ਸਿੰਘ ਬਹੁਤ ਸਮੱਸਿਆ ਵਿੱਚ ਫਸੇ ਹੋਏ ਆ, ਬੋਲੋ ਨਹੀਂ? ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਨਿਯਮ ਕੀ ਨੇ, ਉਹਨਾਂ ਦਾ ਮਿਸ਼ਨ ਕੋਈ ਹੋਰ ਹੈ, ਉਹ ਉਸ ਮੋਹ ਦੇ ਚਿੱਕੜ ਵਿੱਚੋਂ ਨਿਕਲੇ ਹੋਏ ਹੈ, ਉਹਨਾਂ ਨੇ ਉਹ ਜਾਲ ਤੋੜ ਦਿੱਤਾ ਹੈ, ਉਹ ਸਾਡੇ ਵਰਗੇ ਨਹੀਂ, ਸਾਡੇ ਵਰਗੇ ਨਹੀਂ ਸਾਡੇ ਗੁਰੂ ਸਾਹਿਬ, ਉਹਨਾਂ ਦਾ ਬੜਾ ਬੜੀ ਕਮਾਲ ਦੀ ਸੋਚ ਹੈ ਉਹਨਾਂ ਦੀ। ਇਸ ਕਰਕੇ ਜੇ ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੋਹ ਦੇ ਵਿੱਚ ਫਸੇ ਹੁੰਦੇ, ਆਪ ਮੋਹ ਕਰਦੇ, ਤੇ ਜਦੋਂ ਪਤਾ ਲੱਗਦਾ ਵੀ ਪੁੱਤਰਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਤੇ ਸਮੱਸਿਆ ਆ ਗਈ ਸੀ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਆਪਾਂ ਸਾਰੇ ਆ ਨਾ, ਇੱਥੇ ਵੇਖਿਓ ਨਾ ਜੀ, ਆਪਾਂ ਸਾਰੇ ਆ, ਜਦੋਂ ਸਾਨੂੰ ਐਂ ਪਤਾ ਲੱਗੇਗਾ ਵੀ ਫਲਾਣੇ, ਮੈਂ ਕਹਿੰਦਾ ਇੱਥੇ ਬਾਹਰ ਸਾਨੂੰ ਐਂ ਕੋਈ ਕਹਿ ਦੇ ਵੀ ਜੁੱਤੀ ਲੈ ਗਿਆ ਕੋਈ ਚੁੱਕ ਕੇ, ਜੇ ਅਸੀਂ ਜੁੱਤੀ ਨਾਲ ਬਹੁਤ ਫਸੇ ਹੋਏ ਆ ਤੇ ਛਿੜਕੀ ਸਮੱਸਿਆ ਇੱਥੇ ਦੁਆਂ ਚ ਜੀ ਨਹੀਂ ਲੱਗਣਾ। ਆਖੋ ਸਤਨਾਮ।
ਸ੍ਰੀ ਵਾਹਿ।
ਸਮੱਸਿਆ ਦਾ ਕੇਂਦਰ ਅਸੀਂ ਆ, ਅਸੀਂ ਕਿਸ ਚੀਜ਼ ਨਾਲ ਕਿੰਨੇ ਕੁ ਅਟੈਚ ਆ ਉੱਥੋਂ ਪਤਾ ਲੱਗਦਾ। ਤੇ ਪਿਛਲੇ ਮੈਂ ਮੇਰੇ ਖਿਆਲ ਸ਼ਨੀਵਾਰ ਵੀ ਬੇਨਤੀ ਕੀਤੀ ਸੀ ਵੀ ਦੁੱਖ ਆਪਣੇ ਆਪ ਵਿੱਚ ਕੁਛ ਨਹੀਂ ਹੁੰਦਾ, ਦੁੱਖ ਨੂੰ ਜਾਣਨ ਵਾਲੇ ਤੇ ਡਿਪੈਂਡ ਕਰਦਾ ਵੀ ਦੁੱਖ ਨੂੰ ਲੈਣਾ ਕਿੰਨਾ ਕੁ। ਕਈਆਂ ਵਾਸ ਕਈ ਦੁੱਖ ਬਹੁਤ ਵੱਡਾ ਮਹਿਸੂਸ ਕਰਦੇ ਆ ਤੇ ਕਈ ਦੁੱਖ ਨੂੰ ਕੁਛ ਵੀ ਨਹੀਂ ਸਮਝਦੇ, ਪਰ ਜਿਹਨਾਂ ਨੂੰ ਅਕਲ ਹੋਵੇ, ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ
ਜਾਣੇ।
ਕਈ ਜਿਹੜੇ ਨੇ ਜਿਹੜਾ ਜਿਹਨਾਂ ਤੇ ਗੁਰੂ ਦਾ ਹੱਥ ਹੋਵੇ, ਸਤਿਗੁਰੂ ਜੀ ਦਾ ਗਿਆਨ ਜਿਹਨਾਂ ਦੇ ਪੱਲੇ ਹੋਵੇ, ਉਹ ਦੁੱਖ ਨੂੰ ਜਾਣਦੇ ਹੀ ਨਹੀਂ, ਉਹ ਵੱਡੇ ਵੱਡੇ ਦੁੱਖਾਂ ਦੀ ਪਰਵਾਹ ਨਹੀਂ ਕਰਦੇ, ਉਹ ਹਮੇਸ਼ਾ ਰੱਬ ਦੇ ਭਾਣੇ ਨੂੰ ਮੰਨਦੇ, ਹਮੇਸ਼ਾ ਇੱਥੇ ਖੜੇ ਹੈ।
ਮਿੱਠਾ ਲੱਗਦਾ ਸਾਹਿਬ ਤੇਰਾ ਭਾਣਾ ਜੀ, ਮਿੱਠਾ ਲੱਗਦਾ, ਮਿੱਠਾ ਲੱਗਦਾ ਸਾਹਿਬ ਤੇਰਾ ਭਾਣਾ ਜੀ, ਮਿੱਠਾ ਲੱਗਦਾ, ਮਿੱਠਾ ਲੱਗਦਾ ਸਾਹਿਬ ਤੇਰਾ ਭਾਣਾ ਜੀ, ਮਿੱਠਾ ਲੱਗਦਾ,
ਗੱਜ ਕੇ ਗੱਜ ਕੇ
ਲੱਗਦਾ ਸਾਹਿਬ ਤੇਰਾ ਭਾਣਾ ਜੀ, ਮਿੱਠਾ ਲੱਗਦਾ
ਜੀ, ਮਿੱਠਾ ਲੱਗਦਾ ਸਾਹਿਬ ਤੇਰਾ ਭਾਣਾ।
ਲੱਗਦਾ ਸਾਹਿਬ ਤੇਰਾ ਭਾਣਾ ਜੀ, ਮਿੱਠਾ ਲੱਗਦਾ ਤੇਰਾ ਕੀਆ ਪਿੱਛਾ ਲਾਦੇ, ਤੇਰਾ ਕੀਆ ਪਿੱਛਾ ਲਾਦੇ,
ਤੇਰਾ ਕੀਆ ਪਿੱਛਾ ਲਾਦੇ
ਜੀ, ਤੇਰਾ
ਕੀਆ ਪਿੱਛਾ ਲਾਦੇ,
ਹਾਂ ਤੇਰਾ ਕੀਆ। ਹਰ ਨਾਮ ਪਦਾਰਥ ਨਾਨਕ ਮਾਗੈ, ਹਰ ਨਾਮ ਪਦਾਰਥ ਨਾਨਕ ਮਾਗੈ,
ਨਾਮ ਪਦਾਰਥ ਨਾਨਕ ਮਾਗੈ,
ਹਰ ਨਾਮ ਪਦਾਰਥ
ਨਾਨਕ ਮਾਗੈ।
ਪੜੋ ਭੈਣੋ, ਹਰ ਨਾਮ ਪਦਾਰਥ ਜੀ, ਹਰ ਨਾਮ ਪਦਾਰਥ
ਮਿੱਠਾ ਲੱਗਦਾ ਸਾਹਿਬ ਤੇਰਾ ਭਾਣਾ ਜੀ, ਮਿੱਠਾ ਲੱਗਦਾ
ਲੱਗਦਾ ਸਾਹਿਬ ਤੇਰਾ ਪਾਣਾ ਨੀ ਮਿੱਠਾ ਲੱਗਦਾ
ਲੱਗਦਾ ਸਾਹਿਬ ਤੇਰਾ ਪਾਣਾ ਨੀ
ਕਰਕੇ ਤੇਰਾ ਕੀ ਆ ਮਿੱਠਾ ਲੱਗੇ ਹਰ ਨਾਮ ਪਦਾਰਥ
ਨਾਨਕ
ਉਹਦੀ ਰਜਾ ਵਿੱਚ ਚੱਲੀਏ ਤਾਂ ਜੋ ਦਿੱਕਤਾਂ ਨਾ ਆਉਣ ਹੁਕਮ ਤੋਂ ਉਲਟ ਚੱਲਦਿਆਂ ਫਿਰ ਬਹੁਤਾ ਬੋਲਣ ਚੱਖਣ ਹੋਏ ਉਹ ਜਾ ਵਿਣ ਬੋਲੇ ਜਾਣੇ ਸਭ ਸੋਏ ਕਹਿੰਦੇ ਕਿਉਂ ਐਵੇਂ ਵਿਅਰਥ ਦਾ ਰੌਲਾ ਪਾਉਂਦਾ ਰਹਿੰਦਾ ਭਾਈ ਸਭ ਜਾਣਦਾ ਮਾਲਕ ਵੀ ਨਿਯਮ ਤੋੜਦਾ ਤਾਂ ਔਖਾ ਰੱਬ ਦੀ ਸਿਫਤ ਸਲਾਹ ਨਹੀਂ ਕਰਦਾ ਭਾਈ ਤੂੰ ਤਾਂ ਔਖਾ ਹੈ ਤੇ ਅੱਗੇ ਕੀ ਹੈ ਸ਼ਬਦ ਆ ਪੰਗਤੀਆਂ ਸੁਣਿਓ ਜਰਾ ਇੱਕ ਇੱਕ ਪੰਗਤੀ ਬਹੁਤਾ ਬੋਲਣ ਚੱਖਣ ਹੋਏ ਵਿਣ ਬੋਲੇ ਅੱਗੇ
ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਾ ਦਿੱਤੀ ਬੋਲੇ ਤਾਕ
ਅਰਥ ਕਲੀਅਰ ਹੀ ਹੈ ਨਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਬਾ ਦਿੱਤੀ ਬੋਲੇ ਤਾਤ ਤੇਜ ਤੇਜ ਬੋਲਦੇ ਆ ਜੀਭ ਦਿੱਤੀ ਹੈ ਰੱਬ ਨੇ ਹਾਂਜੀ
ਜਿਨ ਮਨ ਰੱਖਿਆ ਅਗਨੀ ਪਾਏ ਵਾਜੇ ਪਵਨ ਆਖੇ ਸਭ ਜਾਏ
ਸਰੀਰ ਵਿੱਚ ਨਿੱਗ ਪਾਈ ਹੈ ਉਹਨੇ ਜਿੰਦ ਪਾ ਕੇ ਇਹਨੂੰ ਕਾਇਮ ਕੀਤਾ ਹੈ ਇਹ ਸਤਿਗੁਰੂ ਜੀ ਨੇ ਦਿਮਾਗ ਦਿੱਤਾ ਸਾਨੂੰ ਸੋਚ ਦਿੱਤੀ ਹੈ ਉਹਦੇ ਕਰਕੇ ਅਸੀਂ ਤੁਰੇ ਫਿਰਦੇ ਹਾਂ ਭੱਜੇ ਫਿਰਦੇ ਹਾਂ ਸਾਰੀ ਤਾਕਤ ਰੱਬ ਜੀ ਦੀ ਦਿੱਤੀ ਹੋਈ ਹੈ ਹਾਂਜੀ
ਜੇ ਤਾ ਮੋਹ ਪ੍ਰੀਤ ਸੁਆਦ ਸਭਾ ਕਾਲ ਖੁਦਾ ਗਾਗ
ਜੇ ਰੱਬ ਨੂੰ ਛੱਡ ਕੇ ਜੇ ਮਟੀਰੀਅਲਿਜ਼ਮ ਵਿੱਚ ਸੁਰਤ ਫਸ ਗਈ ਭਵ ਸਾਗਰ ਵਿੱਚ ਸਮਝ ਲਓ ਡੁੱਬ ਗਏ ਤੇ ਫਿਰ ਜ਼ਿੰਦਗੀ ਵਿੱਚ ਦਾਗ ਹੀ ਲੱਗਦੇ ਆ ਜਦੋਂ ਬੰਦਾ ਉਸ ਉਲਾਰੂ ਹੋ ਕੇ ਸੋਚਦਾ ਕਾਮ ਵਿੱਚ ਫਸ ਕੇ ਮੋਹ ਵਿੱਚ ਫਸ ਕੇ ਲੋਭ ਵਿੱਚ ਫਸ ਕੇ ਹੰਕਾਰ ਚ ਫਸ ਕੇ ਸੋਚਦਾ ਹੈ ਫਿਰ ਉਲਾਰੂ ਹੋ ਕੇ ਸੋਚਣ ਕਰਕੇ ਜ਼ਿੰਦਗੀ ਵਿੱਚ ਦਾਗ ਲੱਗ ਜਾਂਦੇ ਆ ਦਾਗਾਂ ਨਾਲ ਭਰ ਜਾਂਦਾ ਹਾਂਜੀ
ਦਾਗ ਦੋਸ਼ ਮੋਹੇ ਚੱਲਿਆ ਲਏ ਦਰਗਾਹ ਬੈਸਣ ਨਹੀਂ ਜਾਏ
ਜਦੋਂ ਜ਼ਿੰਦਗੀ ਵਿੱਚ ਗਲਤੀਆਂ ਤੇ ਗਲਤੀਆਂ ਤੇ ਗਲਤੀਆਂ ਕਰੀ ਜਾਂਦਾ ਹੈ ਉਹਦੇ ਕਰਕੇ ਫਿਰ ਰੱਬ ਵਿੱਚ ਸੁਰਤ ਜੁੜਨੋਂ ਹਟ ਜਾਂਦੀ ਹੈ ਕਿਉਂਕਿ ਰੱਬ ਪਰਮਾਤਮਾ ਨਾਲ ਇੱਕਮਿੱਕ ਕੀ ਹੋਣਾ ਫਿਰ ਤੇ ਆਪਣੇ ਕੀਤੇ ਪਾਪ ਹੀ ਸਾਹਮਣੇ ਆਈ ਜਾਂਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਫਿਰ ਆਪਣੇ ਕੀਤੇ ਵਕਾਰ ਹੀ ਸਾਹਮਣੇ ਆਈ ਜਾਂਦੇ ਨੇ ਆਪਣੀਆਂ ਕੀਤੀਆਂ ਗਲਤੀਆਂ ਹੀ ਸਾਹਮਣੇ ਆ ਫਿਰ ਰੱਬ 'ਚ ਕਿੱਥੇ ਸੁਰਤ ਜੁੜਦੀ ਫਿਰ ਦਰਗਾਹ ਬੈਸਣ ਨਹੀਂ ਜਾਏ ਇਸ ਦਰਗਾਹ 'ਚ ਭਾਵ ਰੱਬ ਜੀ ਦੀ ਹਜ਼ੂਰੀ ਵਿੱਚ ਸੁਰਤ ਜੁੜਦੀ ਨਹੀਂ ਹਾਂ ਇੱਕ ਗੱਲ ਪੱਕੀ ਹੈ ਅਗਲੀ ਪੰਕਤੀ ਸੁਣੋ
ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਪਾਉ
ਰੱਬ ਜੀ ਦੀ ਬਖਸ਼ਿਸ਼ ਦੇ ਨਾਲ ਰੱਬ ਦਾ ਨਾਮ ਮਿਲ ਜਾਂਦਾ ਹੈ ਉਹਦੀ ਕਿਰਪਾ ਦੇ ਨਾਲ ਰੱਬ ਦੀ ਹੋਂਦ ਨਾਲ ਸੱਚ ਦੇ ਨਾਲ ਪਿਆਰ ਪੈ ਜਾਂਦਾ ਹੈ ਇਹਦੇ ਤੋਂ ਬਿਨਾਂ ਹੋਰ ਤਰਨ ਵਾਲਾ ਕੋਈ ਤਰੀਕਾ ਨਹੀਂ ਜੇ ਕੋਈ ਬੰਦਾ ਗਲਤੀਆਂ ਕਰੇ ਤੇ ਜੇ ਕਿਤੇ ਦੁਬਾਰਾ ਸੱਚ ਨਾਲ ਜੁੜ ਜਾਏ ਕਰਮ ਮਿਲੇ ਆਖਣ ਤੇਰਾ ਨਾਉ ਸੱਚ ਨਾਲ ਜੁੜੇ ਨਾਮ ਨਾਲ ਜੁੜੇ ਇਹਦੇ ਤੋਂ ਬਿਨਾਂ ਜਿਤ ਲੱਗ ਤਰਨਾ ਹੋਰ ਨਹੀਂ ਥਾਉ ਸੱਚ ਨਾਲ ਜੁੜ ਕੇ ਤਰਿਆ ਜਾ ਸਕਦਾ ਨਹੀਂ ਤੇ ਨਹੀਂ
ਜੇ ਕੋ ਡੂਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਦੋਂ ਦਾ ਤਾਰ
ਹਾਂਜੀ ਜੇ ਕੋਈ ਡੁੱਬ ਜਾਏ ਵਿਕਾਰਾਂ ਦੇ ਵਿੱਚ ਜੇ ਕੋਈ ਡੁੱਬ ਜਾਏ ਤੇ ਕਹਿੰਦੇ ਭਾਈ ਉਹ ਇੱਕ ਮਾਲਕ ਕੱਲਾ ਕਿਰਪਾ ਕਰਨ ਵਾਲਾ ਹੈ ਉਹ ਬਖਸ਼ਿਸ਼ ਕਰਦਾ ਜੇ ਕੋ ਡੂਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾਤਾਰ ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਸਾਰਿਆਂ ਨੂੰ ਗੁਣ ਦੇਣ ਵਾਲਾ ਹੈ ਔਗਣ ਖਤਮ ਕਰਕੇ ਗੁਣ ਦੇ ਕੇ ਉਹ ਡੁੱਬਿਆਂ ਹੋਇਆਂ ਨੂੰ ਦੁਬਾਰਾ ਕੱਢ ਸਕਦਾ ਹੈ ਜੇ ਕੋਈ ਬੰਦਾ ਸਾਡੇ ਵਿੱਚ ਸੁਰਤ ਕਰਕੇ ਵਿਕਾਰਾਂ ਵਿੱਚ ਡੁੱਬ ਗਿਆ ਤੇ ਉਹ ਨਿਕਲ ਸਕਦਾ ਹੈ ਕਿਉਂਕਿ ਮੇਰਾ ਮਾਲਕ ਮੇਰਾ ਦਾਤਾ ਬੜਾ ਮਹਾਨ ਹੈ, ਉਹਦੇ ਚਰਨਾਂ ਵਿੱਚ ਜੇ ਬੇਨਤੀ ਕਰੇ ਸੱਚੇ ਪਾਤਸ਼ਾਹ ਮੇਰੇ ਤੋਂ ਭੁੱਲ ਹੋਈ ਹੈ, ਮੇਰੇ ਤੋਂ ਗਲਤੀ ਹੋਈ ਹੈ। ਜੇ ਹਮੇਸ਼ਾ ਆਪਾਂ ਆਪਣੀ ਜ਼ਿੰਦਗੀ ਵਿੱਚ ਇੱਦਾਂ ਅਰਦਾਸਾਂ ਕਰਦੇ ਰਹੀਏ ਵੀ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲੈ ਮਿਹਰ ਕਰ ਦੇ, ਲੇਖੇ ਕਤਹਿ ਨਾ ਛੁੱਟੀ ਹੈ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਤੇ ਸਤਿਗੁਰੂ ਜੀ ਸਦਾ ਮਿਹਰ ਕਰਕੇ ਗਿਆਨ ਦੇ ਕੇ ਸੋਝੀ ਦੇ ਕੇ ਆਪਣੇ ਪਿਆਰਿਆਂ ਨੂੰ ਬਖਸ਼ ਦਿੰਦੇ ਨੇ, ਗੁਰੂ ਕਿਰਪਾ ਕਰਕੇ ਬਖਸ਼ ਦਿੰਦਾ। ਬੜੇ ਆਪਣੇ ਚ ਕਿੰਨੇ ਡੁੱਬੇ ਹੋਏ ਸੀ ਵਿਕਾਰਾਂ ਵਿੱਚ, ਅੱਜ ਨਿਕਲ ਗਏ, ਗਲਤੀਆਂ ਕਰਦੇ ਸੀ ਪਰ ਅੱਜ ਠੀਕ ਹੋ ਗਏ, ਮਿਹਰ ਹੋ ਜਾਂਦੀ ਹੈ ਭਾਈ। ਸਤਿਗੁਰੂ ਹਮੇਸ਼ਾ ਹੀ ਮਿਹਰਵਾਨ ਨੇ, ਦਯਾਵਾਨ ਨੇ, ਹਮੇਸ਼ਾ ਕਿਰਪਾ ਕਰਦੇ ਆ। ਸੋ ਹੁਣ ਆਪਾਂ ਸਮਾਪਤੀ ਕਰੀਏ ਅਰਦਾਸ ਹੁਕਮਨਾਮੇ ਤੋਂ ਬਾਅਦ। ਪਹਿਲਾਂ ਨਹੀਂ ਜਾਣਾ ਕਿਸੇ ਨੇ, ਕਿਉਂਕਿ ਅਰਦਾਸ ਹੁੰਦੀ ਹੈ ਸਾਰਿਆਂ ਦੀ ਹਾਜ਼ਰੀ ਲੱਗ ਜਾਂਦੀ ਹੈ ਅਰਦਾਸ ਵਿੱਚ, ਫਿਰ ਆਪਾਂ ਚੱਲ ਪਾਉਣਾ। ਉਹਦੇ ਤੋਂ ਪਹਿਲਾਂ ਮੈਂ ਇੱਕ ਥੋੜ੍ਹੀ ਜਿਹੀ ਬੇਨਤੀ ਕਰਦੇ ਹਾਂ, ਕਿਉਂਕਿ ਕਈ ਬੰਦੇ ਬੜਾ ਰੌਲਾ ਨੈੱਟ ਦੇ ਉੱਤੇ ਪਤਾ ਨਹੀਂ ਕਿੱਦਾਂ ਕਿੱਦਾਂ ਦੇ, ਕਿਉਂਕਿ 24 ਘੰਟੇ ਨਾ ਜੀ ਸਾਡੇ ਸਾਰੇ ਪੰਥਕ ਜਿੰਨੀਆਂ ਜਥੇਬੰਦੀਆਂ ਬਣੀਆਂ ਹੋਈਆਂ ਬਹੁਤੀਆਂ, ਕਿਸੇ ਵਿਰਲੇ ਨੂੰ ਛੱਡ, ਬਹੁਤੇ ਡੇਰੇਦਾਰ, ਬਹੁਤੀਆਂ ਸੰਪਰਦਾਵਾਂ, ਉਹਨਾਂ ਨੂੰ ਨਾ ਜੀ ਕੰਡੇ ਵਾਂਗੂ ਚੁੱਭਦਾ ਹੈ ਪਰਮੇਸ਼ਰ ਦੁਆਰ, ਕੰਡੇ ਵਾਂਗੂ ਚੁੱਭਦਾ। ਤੇ 24 ਘੰਟੇ ਉਹਨਾਂ ਦੇ ਕੈਮਰੇ ਜਿਹੜੇ ਆ ਇੱਥੇ ਫਿੱਟ ਰਹਿੰਦੇ ਆ, ਵਿੱਚ ਸਾਡੇ ਬੰਦੇ ਛੱਡੇ ਹੋਏ ਆ, ਨਿੱਕੀ ਨਿੱਕੀ ਗੱਲ ਸਾਨੂੰ ਪਤਾ ਲੱਗੇ ਅਸੀਂ ਉਹਨੂੰ ਵੱਡੀ ਬਣਾ ਕੇ ਪੇਸ਼ ਕਰੀਏ, ਨਿੱਕੀਆਂ ਨਿੱਕੀਆਂ ਗੱਲਾਂ ਨੂੰ ਬਹੁਤ ਵੱਡਾ ਬਣਾ ਬਣਾ ਕੇ ਪੇਸ਼ ਕਰਕੇ ਅਸਥਾਨ ਨੂੰ, ਸੰਸਥਾ ਨੂੰ ਜਾਂ ਮੈਨੂੰ ਭੰਡਣ ਦੀ ਕੋਸ਼ਿਸ਼ ਕਰਦੇ ਆ। ਕਿਉਂ ਭੰਡਦੇ ਆ ਭਲਾ, ਵੀ ਇਹ ਸਵਾਲ ਕਰਨੋਂ ਹਟ ਜੇ, ਇਹ ਬੋਲਣੋਂ ਹਟ ਜੇ, ਜਿਹੜੇ ਬਾਟੇ ਵਾਲੀ ਗੱਲ ਕੀਤੀ ਇਹਦਾ ਜਵਾਬ ਤੇ ਦਿਓ, ਜਵਾਬ ਇਹਨਾਂ ਨੇ ਦੇਣਾ ਨਹੀਂ, ਜਵਾਬ ਨਹੀਂ ਇਹਨਾਂ ਨੇ ਕੋਈ ਦੇਣਾ, ਪਰ ਇਹਨਾਂ ਨੇ ਬਸ ਇੱਦਾਂ ਦੇ ਬਹਾਨੇ ਬਣਾਉਣੇ ਆ ਵੀ ਬਹਾਨੇ ਬਣਾ ਕੇ ਲੋਕਾਂ ਦਾ ਧਿਆਨ ਇੱਧਰ ਨੂੰ ਕਰੀਏ, ਵੀ ਇਹ ਤੇ ਸਵਾਲ ਕਰਨ ਜੋਗੇ ਹੀ ਨਹੀਂ, ਇਹ ਕੌਣ ਨੇ ਪੁੱਛਣ ਵਾਲੇ, ਤੇ ਗਲਤ ਨੇ ਇੱਦਾਂ ਦੀਆਂ ਗੱਲਾਂ ਸੋਚਦੇ। ਉਹਦੇ ਸੰਬੰਧ ਵਿੱਚ ਇੱਕ ਤੇ ਮੈਂ ਬੇਨਤੀ ਪਹਿਲੀ ਜਿਹੜੀ ਕਰਨੀ ਚਾਹੁੰਦਾ, ਜੋ ਕਿ ਪਿੱਛੇ ਜੇ ਅਖਬਾਰ ਵਿੱਚ, ਕੱਲ੍ਹ ਵੀ ਇਹਨਾਂ ਨੇ ਅਖਬਾਰ ਵਿੱਚ ਖਬਰ ਲੱਗੀ ਹੋਈ ਸੀ, ਮੈਂ ਹੈਰਾਨ ਹੋਇਆ ਵੀ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਮੀਡੀਏ ਵਾਲਿਆਂ ਨੇ। ਉਹਦੇ ਤੇ ਮੇਰੀ ਫੋਟੋ ਲਾ ਕੇ ਨਾ ਜੀ, ਮੈਂ ਇੱਦਾਂ ਜੇ ਕਿਤੇ ਬੈਠਾ ਉਹਦੀ ਫੋਟੋ ਲਾ ਕੇ ਉੱਤੇ ਲਿਖਿਆ ਵੀ ਇਹ ਜਿਹੜਾ ਪਰਮੇਸ਼ਰ ਦੁਆਰ ਦੇ ਦੀਵਾਨ ਬੰਦ ਹੋਏ ਹੋਏ ਆ, ਕੀ ਕਾਰਨ ਹੈ, ਦਾਲ ਹੀ ਕਾਲੀ ਹੈ ਕਿ ਦਾਲ ਵਿੱਚ ਕੁਛ ਕਾਲਾ ਹੈ ਕਿ ਸਾਰੀ ਦਾਲ ਹੀ ਕਾਲੀ ਹੈ, ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ, ਪਤਾ ਨਹੀਂ ਇੱਥੇ ਕੀ ਹੋ ਗਿਆ ਆ। ਔਰ ਇਹਨਾਂ ਨੇ ਸਾਰੇ ਜਿੰਨੇ ਪਿੰਡਾਂ ਦੇ ਦੀਵਾਨ ਸ਼ਹਿਰਾਂ ਦੇ ਦਿੱਤੇ ਸੀ ਰੱਦ ਕਰ ਦਿੱਤੇ ਹੈ, ਸਾਹਿਬ ਟੀਵੀ ਠੱਪ ਪਿਆ ਹੈ, ਸਾਹਿਬ ਟੀਵੀ 'ਤੇ ਲਾਈਵ ਚੱਲਦੇ ਹੁੰਦੇ ਸੀ, ਸਭ ਪ੍ਰੋਗਰਾਮ ਬੰਦ ਪਏ ਹੈ, ਜਦੋਂ ਐਕਸੀਡੈਂਟ ਹੋਇਆ ਸੀ, ਜਦੋਂ ਉਹ ਹੈਪਨ ਹੋਇਆ ਸੀ ਉਦੋਂ ਵੀ ਇਹਨਾਂ ਨੇ ਬੰਦ ਨਹੀਂ ਕੀਤਾ, ਕੀ ਹੋ ਗਿਆ, ਕੀ ਕਾਰਨ, ਅਖਬਾਰ ਵਿੱਚ ਖਬਰ ਲੱਗੀ ਹੋਈ। ਅਤੇ ਮੈਂ ਜਦੋਂ ਪੜ੍ਹੀ ਮੈਂ ਕਿਹਾ ਹੱਦ ਹੋ ਜਾਂਦੀ ਹੈ ਯਾਰ ਕਿਸੇ ਗੱਲ ਦੀ, ਦੀਵਾਨ ਦਾ ਕੀ ਹੈ ਹੁਣ, ਮੈਂ ਇੱਥੇ ਮੈਂ ਹੁਣ ਜੇ ਦੀਵਾਨ ਇਹ ਇਹ ਸ਼ਰਮ ਇਹਨਾਂ ਨੂੰ ਇਹ ਆਉਣੀ ਚਾਹੀਦੀ ਹੈ ਵੀ ਹੁਣ ਆਪਾਂ ਇੱਥੇ ਕੀਰਤਨ ਕਰਦੇ ਹਾਂ, ਜੇ ਮੈਂ ਅੱਜ ਇਹ ਅਨਾਊਂਸ ਕਰਾਂ ਵੀ ਆਪਾਂ ਭਾਈ ਕੱਲ੍ਹ ਨੂੰ ਵੀ ਇੱਥੇ ਦੀਵਾਨ ਲਾਵਾਂਗੇ, ਪਰਸੋਂ ਵੀ, ਇੱਕ ਹਫ਼ਤਾ ਇੱਥੇ ਦੀਵਾਨ ਰੋਜ਼ ਚੱਲਣਗੇ, ਸਾਰੇ ਆਉਂਗੇ ਕਿ ਨਹੀਂ ਭਾਈ, ਨਾਲੇ ਬੱਚਿਆਂ ਨੂੰ ਲਿਆਉਂਗੇ ਇੱਥੇ ਬਾਣ, ਆਹ ਇੱਥੇ ਥੋੜ੍ਹਾ ਲੱਗੇਗਾ ਦੀਵਾਨ, ਫਿਰ ਆਪਾਂ ਦੀਵਾਨ ਹਾਲ ਚਲਾਉਣਾ ਪੈਣਾ, ਇੰਨੀ ਸੰਗਤ ਹਫ਼ਤੇ ਦੇ ਅੱਜ ਹੀ ਸ਼ੁਰੂ ਕਰ ਲੈਂਦੇ, ਅੱਜ ਸ਼ੁਰੂ ਕਰ ਸਕਦੇ ਦੀਵਾਨ। ਹੋਇਆ ਕੀ ਹੈ ਕਿ ਪਿਛਲੇ ਜੂਨ ਦੇ ਮਹੀਨੇ ਵਿੱਚ 10 ਜੂਨ ਤੋਂ ਲੈ ਕੇ 30 ਜੂਨ ਤੱਕ ਮੈਂ ਬਾਹਰ ਦਾ ਪ੍ਰੋਗਰਾਮ ਰੱਖਿਆ ਸੀ, ਪਰ ਵੀਜ਼ੇ ਵਾਲਿਆਂ ਨੇ ਲੇਟ ਕਰ ਦਿੱਤਾ, 20 ਦਿਨ ਖਾਲੀ ਰੱਖੇ ਸੀ ਬਾਹਰ ਜਾਣ ਵਾਸਤੇ, ਵੀਜ਼ੇ ਵਾਲਿਆਂ ਦੀ ਦੇਰੀ ਹੋਣ ਕਰਕੇ ਬਾਹਰ ਦਾ ਪ੍ਰੋਗਰਾਮ ਰੱਦ ਹੋ ਗਿਆ, ਬਾਹਰ ਦਾ ਦੀਵਾਨ ਰੱਦ ਹੋਣ ਕਰਕੇ ਜੰਮੂ ਤੋਂ ਬਾਅਦ ਦੀਵਾਨ ਨਹੀਂ ਸੀ ਕਿਤੇ, ਦੀਵਾਨ ਬੰਦ ਸੀ ਇਹਨਾਂ ਨੇ ਜੀ, ਇਹਨਾਂ ਨੇ 20 ਪਿੰਡਾਂ ਦੇ ਦੀਵਾਨ, ਮੈਂ ਸਵਾਲ ਕਰਕੇ ਪੁੱਛਦਾ ਜਿਹੜੇ ਆ ਵਟਸਐਪਾਂ ਤੇ ਪੋਸਟਾਂ ਪਾਉਂਦੇ ਆ, ਮੈਨੂੰ ਜਵਾਬ ਦਿਓ ਵੀ ਕਿਹੜੇ ਕਿਹੜੇ ਸ਼ਹਿਰਾਂ ਦੇ ਦੀਵਾਨ ਅਸੀਂ ਰੱਦ ਕੀਤੇ ਆ, ਸਬੂਤ ਦਿਓ ਪਿੰਡ ਆ ਇਹਨਾਂ ਦਿਨਾਂ 'ਚ ਕਿੱਥੇ ਕਿੱਥੇ ਦੀਵਾਨ ਸੀ ਅਸੀਂ ਰੱਦ ਕੀਤੇ ਆ, ਸਬੂਤ ਤੇ ਦਿਓ ਵੀ ਕਿਹੜੀ ਜਗ੍ਹਾ ਦੇ ਦੀਵਾਨ ਅਸੀਂ ਰੱਦ ਕਰਤੇ, ਦੀਵਾਨ ਦਿੱਤੇ ਹੀ ਨਹੀਂ ਸੀ, ਕਿਉਂਕਿ ਘੱਟ ਤੋਂ ਘੱਟ 2-4 ਮਹੀਨੇ ਪਹਿਲਾਂ ਦੀਵਾਨ ਦੇਈਦੇ ਆ, ਤਿਆਰੀ ਹੁੰਦੀ ਹੈ, ਫਿਰ ਅਗਲਾ ਪ੍ਰਬੰਧ ਕਰਦਾ ਦੀਵਾਨ। ਇਹਨਾਂ ਦਿਨ ਇਸ ਮਹੀਨੇ ਵਿੱਚ ਮੈਂ ਜੂਨ ਦਾ ਅਤੇ ਜੁਲਾਈ ਦਾ ਮਹੀਨਾ ਖਾਲੀ ਰੱਖਿਆ ਸੀ, ਕਿਉਂਕਿ ਬਾਹਰ ਦਾ ਪ੍ਰੋਗਰਾਮ ਸੀ, ਵੀਜ਼ੇ ਵਾਲਿਆਂ ਨੇ ਲੇਟ ਕਰਤਾ, ਦੀਵਾਨ ਦਿੱਤੇ ਨੇ, ਪਰ ਐਡੇ ਐਡੇ ਵੱਡੇ ਇਸ਼ੂ ਬਣਾ ਦਿੰਦੇ ਨੇ। ਅਗਲੀ ਗੱਲ, ਅਗਲਾ ਪੁਆਇੰਟ ਇਹ ਹੈ, ਪਰਮੇਸ਼ੁਰ ਦੁਆਰ ਵਿੱਚ ਅੱਜ ਤੱਕ ਹਜ਼ਾਰਾਂ ਸਿੰਘ ਆਏ ਹੈ ਅਤੇ ਹਜ਼ਾਰਾਂ ਸਿੰਘ ਗਏ ਹੈ, ਇੱਥੇ ਹਜ਼ਾਰਾਂ ਸਿੰਘ ਆਏ ਹੈ ਜੀ ਤੇ ਹਜ਼ਾਰਾਂ ਸਿੰਘ ਹੀ ਗਏ ਹੈ ਅੱਜ ਤੱਕ, ਤੁਸੀਂ ਵੇਖ ਲਓ ਜਿੰਨੇ ਮੇਰੇ ਕੋਲ ਸਿੰਘ ਆਏ ਹੈ, ਕਈ ਆਏ ਤੇ ਚਲੇ ਗਏ। ਮੈਂ ਹਮੇਸ਼ਾ ਆਉਣ ਵਾਲੇ ਸਿੰਘਾਂ ਨੂੰ ਬੇਨਤੀ ਕਰਦਾ, ਭਾਈ ਹੁਣ ਵੇਖੋ ਕਈ ਬੰਦੇ ਘਰਾਂ 'ਚ ਸ਼ਰਾਬਾਂ ਪੀਂਦੇ ਹੋਣਗੇ, ਮਾੜੇ ਕੰਮ ਕਰਦੇ ਹੋਣਗੇ, ਘਰਾਂ ਦੇ ਵਿੱਚ ਉਹਦਾ ਕਿੱਦਾਂ ਦਾ ਜੀਵਨ ਸੀ। ਹਰ ਬੰਦੇ ਨੂੰ, ਹਰ ਬੱਚੇ ਨੂੰ ਜਦੋਂ ਵੀ ਅਸੀਂ ਇੱਥੇ ਪਰਮੇਸ਼ਰ ਦੁਆਰ ਰੱਖੀਦਾ, ਹਰੇਕ ਨੂੰ ਇਹ ਗੱਲ ਕਹੀਦੀ ਹੈ ਵੀ ਭਾਈ ਤੂੰ ਜੇ ਸਾਡੇ ਕੋਲ ਰਹਿਣਾ ਹੈ ਤੇ ਆਪਣਾ ਜੀਵਨ ਬਣਾ ਕੇ ਰੱਖੀ, ਗਲਤੀ ਨਾ ਕਰੀ। ਉਹ ਕਹਿੰਦਾ ਲਓ ਜੀ ਮੈਂ ਤੁਹਾਡੇ ਕੋਲ ਆ ਗਿਆ, ਮੈਂ ਕੋਈ ਵੀ ਗਲਤੀ ਆਪਣੀ ਜ਼ਿੰਦਗੀ ਵਿੱਚ ਨਹੀਂ ਕਰਾਂਗਾ, ਇਹੀ ਕਹਿ ਸਕਦੇ। ਅੱਛਾ, ਜਦੋਂ ਉਹਨੇ ਕਹਿ ਦਿੱਤਾ ਵੀ ਮੈਂ ਨਹੀਂ ਕਰਾਂਗਾ, ਤੂੰ ਸਾਡੇ ਕੋਲ ਹੈ, ਜਿੱਦਣ ਕੋਈ ਗਲਤੀ ਕਰੇਗਾ ਭਾਈ ਫਿਰ ਤੇਰੀ ਛੁੱਟੀ ਕਰ ਦਿੱਤੀ ਜਾਏਗੀ, ਇਹੀ ਕਰ ਸਕਦੇ ਹਾਂ। ਤੁਹਾਡੇ ਚੋਂ ਮੈਨੂੰ ਕੋਈ ਵੀਰ ਇਹ ਦੱਸੇ, ਕੋਈ ਆਪਣੇ ਬੱਚਿਆਂ ਦੀ, ਆਪਣੇ ਪੋਤਿਆਂ ਦੀ ਸਾਰੀ ਜ਼ਿੰਦਗੀ ਦੀ ਗਰੰਟੀ ਲੈ ਸਕਦਾ ਵੀ ਕੋਈ ਗਲਤੀ ਨਹੀਂ ਕਰੇਗਾ? ਲੈ ਸਕਦਾ ਕੋਈ ਗਲਤੀ? ਨਹੀਂ, ਕੋਈ ਗਰੰਟੀ ਲੈ ਸਕਦਾ? ਕੋਈ ਵੀ ਬੱਚਾ, ਕੋਈ ਵੀ ਬੰਦਾ ਇੱਥੇ ਰਹਿਣ ਵਾਲਾ ਗਲਤੀ ਕਰ ਸਕਦਾ। ਮੈਂ ਇਹ ਕਿਹਾ ਸਟੇਜ ਦੇ ਉੱਤੇ ਵੀ ਜੇ ਕੋਈ ਭਾਈ ਇੱਥੇ ਰਹਿੰਦਾ ਹੋਇਆ ਗਲਤੀ ਕਰਦਾ ਹੈ, ਮੈਨੂੰ ਤੁਸੀਂ ਦੱਸਿਓ, ਮੈਂ ਉਹਦੀ ਨਾਲ ਦੀ ਨਾਲ ਛੁੱਟੀ ਕਰ ਦਿਆਂਗਾ, ਇਹੀ ਕਿਹਾ। ਮੈਂ ਭਲਾ ਇਹ ਗਰੰਟੀ ਕਿੱਥੇ ਲਈ ਹੈ ਵੀ ਮੇਰੇ ਕੋਲ ਰਹਿਣ ਵਾਲਾ ਬੰਦਾ ਕੋਈ ਗਲਤੀ ਕਰ ਹੀ ਨਹੀਂ ਸਕਦਾ? ਇਹ ਕਿਹਾ ਵੀ ਜੇ ਕੋਈ ਗਲਤੀ ਕਰੇਗਾ ਤੁਸੀਂ ਮੈਨੂੰ ਆ ਕੇ ਦੱਸਿਓ, ਆਪਾਂ ਉਹਦੀ ਛੁੱਟੀ ਕਰ ਦਿਆਂਗੇ, ਤਾਂ ਸਾਡੀ ਸੰਸਥਾ ਬਦਨਾਮ ਨਾ ਹੋਵੇ ਬਿਨਾਂ ਗੱਲ ਤੋਂ ਇੱਥੇ। ਕਿਉਂਕਿ ਉਹ ਤਰ੍ਹਾਂ ਤਰ੍ਹਾਂ ਦੇ ਲੋਕ ਨੇ, ਹਰ ਵੇਲੇ ਸੋਚਦੇ ਰਹਿੰਦੇ ਨੇ ਵੀ ਕੋਈ ਐਸੀ ਗੱਲ ਬਣੇ ਵੀ ਸਾਡੀ ਸੰਸਥਾ ਜਿਹੜੀ ਹੈ ਉਹ ਬਦਨਾਮ ਨਾ ਹੋਵੇ। ਇਸ ਕਰਕੇ ਇਹੀ ਕੀਤਾ ਜਾ ਸਕਦਾ, ਆਪਣੇ ਬੱਚਿਆਂ ਦੀ, ਆਪਣੇ ਪਰਿਵਾਰ ਦੀ ਕੋਈ ਗਰੰਟੀ ਨਹੀਂ ਲੈ ਸਕਦਾ। ਫਿਰ ਅਗਲਾ ਕਹਿੰਦਾ, ਮੈਨੂੰ ਇੱਕ ਪਰਸੋਂ ਚੌਥੇ ਕਿਸੇ ਸਿੰਘ ਦਾ ਫੋਨ ਆਇਆ, ਉਹ ਕਹਿੰਦਾ ਜੀ ਇੱਦਾਂ ਹੁੰਦਾ ਕਿਉਂ ਹੈ, ਜਿਹੜਾ ਇੱਥੇ ਰਹਿਣ ਵਾਲਾ ਬੰਦਾ ਗੁਰਦੁਆਰੇ 'ਚ ਰਹਿਣ ਵਾਲੇ ਕੋਈ ਬੰਦੇ ਨੇ ਉਹ ਗਲਤੀਆਂ ਕਰਦੇ ਕਿਉਂ ਨੇ? ਮੈਂ ਕਿਹਾ ਯਾਰ ਵੈਸੇ ਫਿਰ ਤੁਸੀਂ ਪਿੱਟਣ ਲੱਗ ਜਾਣਾ ਹੈ ਵੀ ਆਪਣੇ ਆਪ ਨੂੰ ਗੁਰੂਆਂ ਨਾਲ ਰਲਾਉਂਦੇ ਹੈ, ਰਹਿਣ ਦੀ ਗੱਲ ਕੀ ਕਰਦੇ ਹੋ? ਪਿਰਥੀ ਚੰਦ ਗੁਰੂ ਰਾਮਦਾਸ ਜੀ ਦਾ ਪੁੱਤਰ ਸੀ, ਰਹਿੰਦਾ ਵੀ ਗੁਰਦੁਆਰੇ ਵਿੱਚ ਸੀ, ਪਰ ਕੋਈ ਵੀ ਗਲਤੀ ਕਿਸੇ ਵੀ ਇਨਸਾਨ ਤੋਂ ਹੋ ਸਕਦੀ ਹੈ। ਸਾਡੇ 'ਚ ਇੱਥੇ ਬਹੁਤ ਸਿੰਘ ਰਹਿੰਦੇ ਹੈ, ਪਹਿਲਾਂ ਆਏ ਹੈ ਫਿਰ ਕੋਈ ਗਲਤੀ ਕਰਕੇ ਗਏ ਵੀ ਹੈ ਤੇ ਦੁਬਾਰਾ ਆ ਕੇ ਮੈਨੂੰ ਫਿਰ ਵੀ ਆ ਕੇ ਕੋਈ ਸਾਲ ਬਾਅਦ ਆਇਆ, ਕੋਈ 2 ਸਾਲ ਬਾਅਦ ਆਇਆ, ਕੋਈ 6 ਮਹੀਨਿਆਂ ਬਾਅਦ ਆਇਆ, ਮੈਨੂੰ ਕਹਿੰਦੇ ਬਾਬਾ ਜੀ ਮਾਫ਼ ਕਰ ਦਿਓ, ਇੱਕ ਮੌਕਾ ਦੇ ਦਿਓ ਸੱਤ। ਮੈਂ ਕਿਹਾ ਵੀ ਮੁੜ ਕੇ ਨਹੀਂ, ਜਿੰਨਾ ਚਿਰ ਮੇਰੇ ਕੋਲ ਰਹਿਣਾ ਹੈ ਜੇ ਇੱਥੇ ਕਰੇਗਾ ਤੇ ਤੈਨੂੰ ਅਸੀਂ ਕੋਈ ਥਾਂ ਨਹੀਂ ਦਿਆਂਗੇ, ਸਾਡੇ ਕੋਲ ਰਹਿੰਦੇ ਹਾਂ, ਕੋਈ ਗਲਤੀ ਨਾ ਕਰੀ। ਬੜੇ ਬੰਦੇ ਗਲਤੀਆਂ ਕਰਕੇ ਆਏ ਵੀ ਹੈ ਵਾਪਸ, ਅਸੀਂ ਇੱਥੇ ਰੱਖੇ ਵੀ ਹੈ। ਕਈਆਂ ਨੂੰ ਕੋਈ ਘਰੇਲੂ ਮਜਬੂਰੀ ਹੋ ਸਕਦੀ ਹੈ, ਘਰ ਵਿੱਚ ਕੰਮ ਪੈ ਸਕਦਾ ਹੈ ਤਾਂ ਗਏ ਹੋਣਗੇ, ਤੇ ਕਈਆਂ ਨੇ ਕੋਈ ਗਲਤੀ ਕੀਤੀ ਹੈ ਉਹਨਾਂ ਦੀ ਤਾਂ ਛੁੱਟੀ ਕੀਤੀ ਹੈ। ਅੱਜ ਵੀ ਮੇਰਾ ਇਹ ਸਟੈਂਡ ਹੈ ਵੀ ਪਰਮੇਸ਼ਰ ਦੁਆਰ ਰਹਿਣ ਵਾਲਾ ਬੰਦਾ ਜਿਹੜਾ ਵੀ ਕੋਈ ਕ੍ਰਿਕਟਰ ਦੀ ਗਲਤੀ ਕਰਦਾ ਹੈ ਉਹਦੀ ਸ਼ਿਕਾਇਤ ਮੇਰੇ ਕੋਲ ਲੈ ਆਓ, ਮੈਂ ਉਹਨੂੰ ਆਪਣੇ ਘਰ ਭੇਜ ਦਿਆਂਗਾ। ਮੇਰੇ ਕੋਲ ਇੱਥੇ ਤੁਹਾਡੇ ਕੋਲ ਕੋਈ ਸਿੰਘ ਹੋਵੇ ਇੱਥੇ ਸਬੂਤ ਦੇ ਦਿਓ, ਇੱਥੇ ਜਿੰਨੇ ਬੈਠੇ ਨੇ ਨਾ ਇੱਥੇ ਬੈਠੇ ਹੈ, ਜਿਹੜੇ ਕੋਈ ਭੁੱਲ ਕਰੇਗਾ ਉਹਦੀ ਛੁੱਟੀ ਕਰ ਦਿਆਂਗਾ, ਘਰ ਭੇਜ ਦਿਆਂਗਾ, ਇਹੀ ਕਰ ਸਕਦਾ ਮੈਂ। ਹਾਲਾਂਕਿ ਮਾਪੇ ਘਰੋਂ ਨਹੀਂ ਕੱਢਦੇ ਹੁੰਦੇ, ਬੱਚੇ ਗਲਤੀਆਂ ਕਰਦੇ ਨੇ ਪਰ ਮਾਪੇ ਘਰੋਂ ਨਹੀਂ ਕੱਢਦੇ ਹੁੰਦੇ, ਮਾਪੇ ਪੜਦੇ ਪਾਉਂਦੇ, ਪਰ ਅਸੀਂ ਇੱਕ ਸੰਸਥਾ 'ਚ ਰਹਿੰਦੇ ਹਾਂ ਭਾਈ, ਇੱਥੇ ਰਹਿੰਦੇ ਹਾਂ, ਇਸ ਕਰਕੇ ਅਸੀਂ ਉਸੇ ਵੇਲੇ ਜਿਹਦਾ ਵੀ ਮੈਨੂੰ ਪਤਾ ਲੱਗਦਾ ਉਹਦੀ ਛੁੱਟੀ ਕਰ ਦਿੰਦੇ ਹਾਂ ਬਸ। ਅੱਛਾ, ਹੁਣ ਅਗਲੀ ਗੱਲ ਇਹ ਹੈ, ਇਹ ਤੇ ਹੋ ਗਈ ਗੱਲ ਕਲੀਅਰ, ਇਹ ਤੇ ਚਲੋ ਅਸੀਂ ਸਫਾਈ ਕਰਦੇ ਹਾਂ ਤੇ ਕਰਦੇ ਰਵਾਂਗੇ ਵੀ, ਜੇ ਕੋਈ ਭੁੱਲ ਕਰੇਗਾ ਜਾਏਗਾ ਵੀ, ਤੌਬਾ ਕਰੇਗਾ ਰੱਖਾਂਗੇ ਵੀ, ਬੰਦਾ ਇੱਥੇ ਰਹਿ ਕੇ ਗਲਤੀ ਨਾ ਕਰੇ, ਸਾਡੇ ਕੋਲ ਰਹਿ ਕੇ ਕੋਈ ਬੰਦਾ ਗਲਤ ਕੰਮ ਨਾ ਕਰੇ। ਪਰ ਅਗਲਾ ਪੁਆਇੰਟ ਇਹ ਹੈ, ਇਹ ਗੱਲ ਕਹਿ ਕੇ ਮੇਰੀਆਂ ਗੱਲਾਂ ਦੇ ਜਵਾਬ ਮਿਲ ਗਏ, ਜਿਹੜੀ ਮੈਂ ਇੰਟਰਵਿਊ ਵਿੱਚ ਸਵਾਲ ਪੁੱਛੇ ਇਹਦੇ ਜਵਾਬ ਮਿਲ ਗਏ। ਹੁਣ ਤੁਹਾਡੇ 'ਚੋਂ ਕੋਈ ਬੰਦਾ ਮੈਨੂੰ ਸਵਾਲ ਕਰੇ, ਮੈਂ ਉੱਥੇ ਖੜ ਕੇ ਮਿਲਦਾ। ਤੁਹਾਡੇ 'ਚੋਂ ਕੋਈ ਬੰਦਾ ਮੈਨੂੰ ਪੁੱਛੇ ਵੀ ਬਾਬਾ ਜੀ ਪੰਥਕ ਆਹ ਮਸਲਾ ਹੈ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਵੀ ਪੰਥ 'ਚ ਖੁੱਟ ਪਈ ਹੈ, ਤਾਂ ਮੈਂ ਉਹਨੂੰ ਪਤਾ ਕੀ ਕਹਾਂ? ਤੇਰੀ ਘਰ ਵਾਲੀ ਤਾਂ ਤੈਨੂੰ ਰੋਟੀ ਨਹੀਂ ਦਿੰਦੀ, ਮੈਨੂੰ ਆ ਕੇ ਸਵਾਲ ਪੁੱਛਦਾ? ਦੱਸੋ ਇਹ ਕੋਈ ਗੱਲ ਬਣਦੀ, ਸੈਂਸ ਬਣਦੀ ਹੈ? ਜੇ ਮੈਂ ਕਹਾਂ ਹੁਣ ਮੇਰਾ ਬੜੇ ਬੰਦਿਆਂ ਨਾਲ ਪਿਆਰ ਹੈ, ਇੱਥੇ ਤੁਹਾਡੇ ਨਾਲ ਮੇਰਾ ਕਈਆਂ ਨਾਲ ਪਿਆਰ ਹੈ, ਪਰ ਉਹਨਾਂ ਦਾ ਪਿਓ ਸ਼ਰਾਬ ਪੀਂਦਾ, ਉਸ ਪੁੱਤ ਦਾ ਕੀ ਕਸੂਰ ਹੈ? ਕਈ ਬੰਦੇ ਇੱਥੇ ਇੱਦਾਂ ਦੇ ਨੇ ਜਿਨ੍ਹਾਂ ਦੇ ਪੁੱਤ ਆਖੇ ਨਹੀਂ ਲੱਗਦੇ, ਪਿਓ। ਕਈ ਮਾਵਾਂ ਇੱਥੇ ਮੇਰੀਆਂ ਆਉਂਦੀਆਂ, ਮੈਨੂੰ 15 ਸਾਲ ਤੋਂ ਪਿਆਰ ਕਰਦੀਆਂ ਨੇ, ਭੈਣਾਂ ਨੇ ਸਾਡੀਆਂ, ਘਰ ਵਾਲਾ ਸ਼ਰਾਬ ਪੀਂਦਾ, ਘਰ ਵਾਲੇ ਮਾੜੇ ਨੇ, ਤੇ ਮੈਨੂੰ ਕਹਿੰਦੀਆਂ ਪਿਆਰ ਨਾਲ, ਬਾਬਾ ਜੀ ਮੇਰਾ ਤੁਹਾਡੇ ਨਾਲ ਪ੍ਰੇਮ ਹੈ, ਫਤਿਹ ਬੁਲਾਉਂਦੀਆਂ ਨੇ, ਮੈਂ ਤੁਹਾਡੀ ਭੈਣ ਹਾਂ ਜੀ, ਮੈਨੂੰ ਆਪਣਾ ਭਰਾ ਬਣਾ ਕੇ, ਮੈਂ ਤੋਂ ਆਪਣਾ ਭਰਾ ਸਮਝਦੀ ਹਾਂ, ਭੈਣ ਬਣਾ ਕੇ ਰੱਖਿਓ। ਬੜੇ ਇੱਦਾਂ ਦੇ ਭੈਣ ਭਰਾ ਸਾਡੇ ਹੈ ਨੇ, ਤੇ ਮੈਂ ਉਹਨੂੰ ਕਹਾਂ ਚੱਲ ਤੂੰ, ਤੇਰਾ ਤੇ ਘਰ ਵਾਲਾ ਸ਼ਰਾਬ ਪੀਂਦਾ, ਤੇਰੇ ਬੱਚੇ ਤੇ ਮਾੜੇ ਨੇ ਤੇਰੇ ਅੱਜ ਤੱਕ ਇਹ ਹੁੰਦਾ ਕਦੇ ਕਿਉਂਕਿ ਕਰਮੀ ਆਪੋ ਆਪਣੇ ਮੈਂ ਕਦੇ ਪੁੱਛਦਾ ਵੀ ਕਿਹੜਾ ਬੰਦਾ ਤੁਹਾਡੇ 'ਚ ਕੀ ਕਰਦਾ ਮੇਰਾ ਪ੍ਰੇਮ ਤੁਹਾਡੇ ਨਾਲ ਹੈ ਜਿਹੜਾ ਬੰਦਾ ਮੇਰੇ ਕੋਲ ਰਹਿੰਦਾ ਹੈ ਜਿਹੜਾ ਬੰਦਾ ਮੇਰੇ ਕੋਲ ਆਉਂਦਾ ਹੈ ਮੇਰਾ ਉਹਦੇ ਨਾਲ ਪ੍ਰੇਮ ਹੈ ਮੇਰਾ ਉਹਦੇ ਨਾਲ ਪ੍ਰੇਮ ਹੈ ਬਾਕੀ ਰਹੀ ਗੱਲ ਮੈਂ ਅੱਜ ਫੇਰ ਕਲੀਅਰ ਕਰਦਾ ਚੰਗੀ ਤਰ੍ਹਾਂ ਭਾਈ ਜੇ ਕੋਈ ਬੱਚਾ ਇੱਥੇ ਰਹਿਣ ਵਾਲਾ ਕੋਈ ਸਿੰਘ ਗਲਤੀ ਕਰਦਾ ਹੈ ਉਹ ਮੇਰੇ ਕੋਲ ਲੈ ਆਓ ਇੱਥੇ ਰਹਿ ਕੇ ਬੰਦਾ ਗਲਤੀਆਂ ਨਹੀਂ ਕਰੇਗਾ ਘਰ ਜਾ ਘਰੋਂ ਆਇਆ ਹੈ ਜਿਹੜੇ ਇੱਥੇ ਰਹਿਣ ਵਾਲੇ ਅੱਜ ਅੰਮ੍ਰਿਤਧਾਰੀ ਸਿੰਘ ਨੇ ਹੋ ਸਕਦਾ ਪਹਿਲਾਂ ਕੀ ਕਰਦੇ ਰਹੇ ਨੇ ਹੁਣ ਇਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਸੀ ਇੱਥੋਂ ਜਾ ਕੇ ਕੀ ਕਰਨਗੇ ਭਾਈ ਇੱਥੋਂ ਛੁੱਟੀ ਮਿਲ ਜਾਏਗੀ ਪਤਾ ਨਹੀਂ ਜਾ ਕੇ ਕੀ ਕਰਨਗੇ ਹੁਣੇ ਉਹ ਮੈਂ ਮਗਰ ਮਗਰ ਕਿਸੇ ਦੇ ਤੁਰਿਆ ਨਹੀਂ ਫਿਰਦਾ ਬਾਕੀ ਮੇਰੇ 'ਚ ਕੋਈ ਕਮੀ ਲੱਗਦੀ ਹੈ ਤੁਹਾਨੂੰ ਛੜਖਟੇ ਖਿਲਾਰ ਕੇ ਗੋਲੀ ਮਾਰਿਓ ਜਿੱਦਣ ਤੁਹਾਨੂੰ ਮੇਰੇ ਕਰੈਕਟਰ ਵਿੱਚ ਕੋਈ ਗਲਤੀ ਲੱਗਦੀ ਕੋਈ ਸਬੂਤ ਕੋਈ ਨਿੱਕੇ ਤੋਂ ਨਿੱਕਾ ਕਦੇ ਕਿਸੇ ਭੈਣ ਨਾਲ ਕੋਈ ਫੋਨ ਤੇ ਵੀ ਗੱਲ ਕੀਤੀ ਹੋਵੇ ਕੋਈ ਗਲਤ ਮੈਸੇਜ ਵੀ ਜ਼ਿੰਦਗੀ 'ਚ ਕੀਤਾ ਹੋਵੇ ਕਦੇ ਕਿਸੇ ਨੂੰ ਵੱਲ ਵੇਖਿਆ ਵੀ ਹੋਵੇ ਬਾਡੀ ਨਜ਼ਰ ਕਿਸੇ ਨੂੰ ਇੱਦਾਂ ਟੱਚ ਵੀ ਹੱਥ ਵੀ ਲਾਇਆ ਹੋਵੇ ਜ਼ਿੰਦਗੀ 'ਚ ਕੋਈ ਸਬੂਤ ਲੈ ਆਓ ਉਹਦਾ ਮੈਂ ਸਦਾ ਹੀ ਤੁਹਾਡੀ ਕਚਹਿਰੀ 'ਚ ਜਵਾਬ ਦਿਆਂ ਕਿਉਂਕਿ ਮੈਂ ਆਪਣੇ ਆਪ ਨੂੰ ਪਹਿਲਾਂ ਵੇਖ ਕੇ ਪਰਖ ਕੇ ਤਾਂ ਐਡੇ ਐਡੇ ਵੱਡੇ ਪੰਗੇ ਲਏ ਨੇ ਨਹੀਂ ਤੇ ਮੈਂ ਤੇ ਇਕੱਲਾ ਹੀ ਹਾਂ ਇੱਕ ਪਾਸੇ ਸਾਰਾ ਲਾਣਾ ਇਕੱਠਾ ਹੋਇਆ ਜਥੇਦਾਰ ਸਾਡੇ ਵਿਰੁੱਧ ਸੰਪਰਦਾਵਾਂ ਸਾਡੇ ਵਿਰੁੱਧ ਸ਼੍ਰੋਮਣੀ ਕਮੇਟੀ ਸਾਡੇ ਵਿਰੁੱਧ ਟਕਸਾਲ ਅੱਜ ਸਾਡੇ ਵਿਰੁੱਧ ਹੈ ਸਾਰੇ ਸਾਡੇ ਵਿਰੁੱਧ ਨੇ ਇੱਕ ਪਾਸੇ ਇਕੱਲਾ ਖੜਾ ਇਕੱਲਾ ਇਕੱਲਾ ਤੇ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਮੇਰੇ ਨਾਲ ਖੜੇ ਰਹਿਣਗੇ ਬਸ ਜਿੰਨੇ ਕੁ ਜੋਗਾ ਹਾਂ ਮੈਂ ਖੜਾ ਤੇ ਖੜਾ ਰਹਾਂਗਾ ਮਰਦੇ ਦਮ ਤੱਕ ਖੜਾ ਰਹਾਂਗਾ ਤੇ ਤੁਹਾਡਾ ਕੋਈ ਵੀ ਵੀਰ ਸੁਣੋ ਤੁਹਾਡਾ ਕੋਈ ਵੀ ਵੀਰ ਮੇਰੇ ਨਾਲ ਖੜ ਸਕਦਾ ਕੋਈ ਵੀ ਮੇਰਾ ਭਰਾ ਖੜ ਸਕਦਾ ਪਰ ਉਹ ਇਹ ਨਹੀਂ ਮੈਂ ਕਹਿੰਦਾ ਵੀ ਸਾਰਾ ਪਰਿਵਾਰ ਲੈ ਕੇ ਆ ਤੇਰਾ ਸਾਰਾ ਪਰਿਵਾਰ ਖੜੇਗਾ ਤੇਰੀ ਘਰ ਵਾਲੀ ਵੀ ਖੜੇਗੀ ਤੇਰੀ ਮਾਂ ਵੀ ਉਹ ਭਾਈ ਇਕੱਲਾ ਹੀ ਜਿਹੜਾ ਵਾਅਦਾ ਕਰਦਾ ਵੀ ਮੈਂ ਖੜੂੰਗਾ ਜੀ ਬਾਕੀਆਂ ਦਾ ਮੈਨੂੰ ਨਹੀਂ ਪਤਾ ਮੇਰੇ ਚਾਚੇ ਤਾਏ ਮੇਰੇ ਮਾਂ ਪਿਓ ਕਿੱਧਰ ਜਾਂਦੇ ਨੇ ਉਹਨਾਂ ਦੀ ਮੈਂ ਗਰੰਟੀ ਨਹੀਂ ਲੈ ਸਕਦਾ ਮੈਂ ਤੁਹਾਡੇ ਨਾਲ ਮੈਂ ਜਿੰਨੇ ਜੋਗਾ ਹਾਂ ਮੈਂ ਤੁਹਾਡੇ ਨਾਲ ਇਹੀ ਹਮੇਸ਼ਾ ਕੋਈ ਇਹੀ ਸਾਡਾ ਵਾਅਦਾ ਹੁੰਦਾ ਹੋਰ ਕੀ ਹੁੰਦਾ ਸੋ ਆਪਾਂ ਜਿੰਨੇ ਜੋਗੇ ਹਾਂ ਭਾਈ ਮੈਂ ਜਿੱਦਾਂ ਦਾ ਵੀ ਹਾਂ ਮੈਂ ਤੁਹਾਡੇ ਵਿੱਚ ਖੜਾ ਤੇ ਸਾਡਾ ਕੋਈ ਪਰਿਵਾਰ ਹੈ ਆ ਸਾਡੇ ਬੱਚੇ ਹੈ ਬੱਚਿਆਂ ਵਰਗੇ ਹੈ ਜੀ ਬੱਚਿਆਂ ਤੋਂ ਵੱਧ ਕੇ ਮੈਂ ਆਪਣੇ ਸਿੰਘਾਂ ਨੂੰ ਪਿਆਰ ਜਿੰਨਾ ਮੈਂ ਆਪਣੇ ਸਿੰਘਾਂ ਨੂੰ ਪਿਆਰ ਕਰਦਾ ਇੰਨਾ ਕੋਈ ਨਹੀਂ ਕਰਦਾ ਤੇ ਸਾਰੇ ਜਥੇ ਨੂੰ ਤੁਸੀਂ ਕਾਲੀ ਦਾਲ ਬਣਾਉਣ ਦੀ ਤੁਸੀਂ ਜ਼ਰੂਰਤ ਨਾ ਕਰੋ ਨਾ ਮੈਂ ਤੁਹਾਨੂੰ ਬਣਾਉਣ ਦਿਆਂਗਾ ਤੁਸੀਂ ਕਹਿੰਦੇ ਦਾਲ ਹੀ ਸਾਰੀ ਕਾਲੀ ਹੈ ਇਹ ਭੁੱਲ ਜਾਓ ਤੁਸੀਂ ਵਿੱਚ ਇਹ ਨਹੀਂ ਗੱਲ ਹੋ ਸਕਦੀ ਤੁਸੀਂ ਸਾਰੇ ਸੰਸਥਾਨ ਨੂੰ ਸਾਰੇ ਸਿੰਘਾਂ ਨੂੰ ਤੁਸੀਂ ਬਦਨਾਮ ਨਹੀਂ ਕਰ ਸਕਦੇ ਜੇ ਕੋਈ ਗਲਤੀ ਕਰਦਾ ਉਹਦੀ ਗਲਤੀ ਲੈ ਆਓ ਉਹਦੀ ਛੁੱਟੀ ਕਰ ਦਿਆਂਗੇ ਭਾਈ ਕਰ ਦਿਆਂਗੇ ਮੇਰੇ ਕੋਲ ਰਹਿੰਦਾ ਹੋਇਆ ਬੰਦਾ ਗਲਤੀ ਨਾ ਕਰੇ ਬਸ ਇੰਨੀ ਹੀ ਬੇਨਤੀ ਹੈ ਬਾਕੀ ਮੈਂ ਹੁਣ ਕੱਲ੍ਹ ਦੀਵਾਨ ਵੀ ਦੇ ਦਿੱਤੇ ਆ ਕਹਿੰਦੇ ਜੀ ਦੀਵਾਨ ਨਹੀਂ ਕਿਤੇ ਮੈਂ ਉਹ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣਾ ਵਾਲੇ ਸੀ ਉਹਨਾਂ ਦਾ ਫੋਨ ਆਇਆ ਕਹਿੰਦੇ ਜੀ ਪ੍ਰੋਗਰਾਮ ਮੈਂ ਕਿਹਾ ਜੀ 20 ਦਿਨ ਵਿਹਲਾ ਹੀ ਹਾਂ ਕਹਿੰਦੇ ਆ ਜਾਓ ਇੱਥੇ ਕਰ ਲਈਏ ਪ੍ਰੋਗਰਾਮ ਮੈਂ ਕਿਹਾ ਐਡੀ ਛੇਤੀ ਤਿਆਰੀ ਕਿਵੇਂ ਕਰੋਗੇ ਉਹ ਕਹਿੰਦੇ ਨਹੀਂ ਜੀ ਸਾਡੇ ਪ੍ਰਬੰਧ ਹੈ ਗੁਰਦੁਆਰਾ ਸਾਹਿਬ ਹੈ ਲੰਗਰ ਚੱਲਦਾ ਹੈ ਤੁਸੀਂ ਪ੍ਰੋਗਰਾਮ ਦਿਓ ਅਸੀਂ ਹਫ਼ਤੇ ਦੇ ਵਿੱਚ ਵਿੱਚ ਕਰ ਲਾਂਗੇ ਫਿਰ ਹੁਣ ਉੱਥੇ 25, 26, 27 ਆ ਜਿਹੜਾ ਅਗਲਾ ਐਤਵਾਰ ਸੋਮਵਾਰ ਤੇ ਮੰਗਲਵਾਰ ਅਗਲੇ ਐਤਵਾਰ ਆਪਾਂ ਇੱਥੇ ਦਿਨੇ ਮਿਲਾਂਗੇ ਜਿਹੜਾ ਨੇ ਆਉਣਾ ਤੇ ਐਤਵਾਰ ਤੋਂ ਰਾਤ ਦੇ ਜਿਹੜੇ ਨੇ ਦੀਵਾਨ ਉਹ ਸਟਾਰਟ ਕਰ ਦਿਆਂਗੇ ਉੱਥੇ 3 ਦਿਨ ਜ਼ਿਲ੍ਹਾ ਗੁਰਦਾਸਪੁਰ ਅੰਮ੍ਰਿਤਸਰ ਦਾ ਏਰੀਆ ਸਾਰਾ ਉਸ ਇਲਾਕੇ ਦੀ ਸੰਗਤ ਉੱਥੇ ਇਕੱਠੀ ਹੋ ਸਕਦੀ ਹੈ ਉੱਥੇ 3 ਦਿਨ ਦੇ ਦੀਵਾਨ ਦਿੱਤੇ ਗਏ ਆ ਭਾਈ ਜਿਹੜੀ ਸੰਗਤ ਕੋਲ ਵੀ ਟਾਈਮ ਹੋਵੇ ਉਸ ਏਰੀਏ ਦੇ ਹੋਣ ਉੱਥੇ ਪਹੁੰਚਣ ਬਾਕੀ ਨੇੜੇ ਤੇੜੇ ਮੈਂ ਕੋਸ਼ਿਸ਼ ਕਰਦਾ ਕੌਰਜੀ ਵਾਲੇ ਮੇਰੇ ਮਗਰ ਬਹੁਤ ਚਿਰ ਦੇ ਪਏ ਹੈ ਤੇ ਮੈਂ ਇਸ ਹਫ਼ਤੇ ਵਿੱਚ ਕੋਸ਼ਿਸ਼ ਕਰਾਂਗਾ ਵੀ ਕੌਰਜੀ ਵਾਲਾ ਨਾਲ ਹੀ ਪਿੰਡ ਹੈ ਇੱਕ ਦਿਨ ਆਪਾਂ ਉੱਥੇ ਕੋਈ ਜਗ੍ਹਾ ਵੇਖ ਕੇ ਖੁੱਲ੍ਹੀ ਜੀ ਇੱਕ ਦਿਨ ਦਾ ਦੀਵਾਨ ਕੌਰਜੀ ਵਾਲੇ ਪਿੰਡ ਵਿੱਚ ਆਪਾਂ ਰੱਖ ਲਾਂਗੇ ਸਾਰੀ ਸੰਗਤ ਉੱਥੇ ਵੀ ਇੱਕ ਦਿਨ ਪਹੁੰਚ ਜਾਇਓ ਬਾਕੀ ਉੱਥੇ ਦੇ ਦੀਵਾਨ ਜਿਹੜੇ ਹੋਣਗੇ ਉਹਦਾ ਪਤਾ ਲੱਗ ਜਾਏਗਾ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਸਾਰੀ ਸੰਗਤ ਦਾ ਧੰਨਵਾਦ ਸਾਰਿਆਂ ਦੇ ਘਰਾਂ 'ਚ ਗੁਰੂ ਸਾਹਿਬ ਸੁੱਖ ਵਰਤਾਉਣ ਭਾਈ ਹਮੇਸ਼ਾ ਚੜ੍ਹਦੀ ਕਲਾ ਰਵੇ ਹਮੇਸ਼ਾ ਪਿਆਰ ਨਾਲ ਜੁੜੇ ਰਹੋ ਤੇ ਚੇਤਾ ਰੱਖਿਓ ਸੰਗਤੇ ਜਿੰਨੇ ਸਿੰਘ ਵੀ ਹੋ ਜਿੰਨੇ ਬਾਹਰ ਵਾਲੇ ਹੋ ਇਹ ਚੇਤਾ ਰੱਖਿਓ ਕਿ 24 ਘੰਟੇ ਵਿਰੋਧੀ ਸਾਡੇ ਤੇ ਕੈਮਰੇ ਫਿੱਟ ਕਰਕੇ ਰੱਖਦੇ ਆ 24 ਘੰਟੇ ਸਾਡੇ ਚੋਂ ਲੱਭਦੇ ਹੈ ਜੀ ਕੁਛ ਨਾ ਕੁਛ ਵੀ ਕੋਈ ਨਾ ਕੋਈ ਇਹਨਾਂ 'ਚ ਗਲਤੀ ਮਿਲ ਜੇ ਮੈਂ ਬਾਕੀ ਇਹਨਾਂ ਡੇਰੇਦਾਰਾਂ ਨੂੰ ਬੇਨਤੀਆਂ ਕਰਦਾ ਹਾਂ ਵੀ ਜੇ ਤੁਸੀਂ ਇੱਦਾਂ ਦੇ ਸਵਾਲ ਕਰੋਗੇ ਨਾ ਬੜੇ ਬੰਦੇ ਇੱਦਾਂ ਦੇ ਹੋਏ ਆ ਵੱਡੇ ਵੱਡੇ ਮਹਾਂਪੁਰਖਾਂ ਦੇ ਨਾਲ ਰਹਿਣ ਵਾਲੇ ਬੰਦੇ ਵੱਡੇ ਵੱਡੇ ਸ਼ਹੀਦ ਹੋਣ ਵਾਲਿਆਂ ਦੇ ਵਿੱਚੋਂ ਅੱਗੇ ਕਈ ਬੰਦਿਆਂ ਦੀਆਂ ਇਦਾਂ ਦੀਆਂ ਗਲਤੀਆਂ ਦੇ ਪ੍ਰੂਫ ਨੇ, ਪਰ ਉਹ ਬੰਦਾ ਇਹੋ ਜਿਹੀਆਂ ਗੱਲਾਂ ਵਿੱਚ ਪਾਉਂਗੇ ਤੁਸੀਂ ਫੇਰ ਨਹੀਂ, ਅਸੀਂ ਵੇਖਦੇ ਹਾਂ ਵੀ ਤੂੰ ਕੀ ਕਰਦਾ। ਗੁਰੂ ਰਾਮਦਾਸ ਜੀ ਤੁਸੀਂ ਕੀ ਕਰਦੇ ਹੋ, ਤੁਹਾਡੀ ਕੁਰਬਾਨੀ ਨੂੰ ਨਮਸਕਾਰ ਹੈ। ਗੁਰੂ ਅਰਜਨ ਦੇਵ ਜੀ ਤੁਹਾਡੇ ਪਿਆਰ ਨੂੰ ਨਮਸਕਾਰ ਹੈ, ਤੁਸੀਂ ਤੁਹਾਡੇ ਜਜ਼ਬੇ ਨੂੰ ਨਮਸਕਾਰ ਹੈ। ਤੁਹਾਡਾ ਭਰਾ ਵੀ ਗਲਤ ਕਰ ਸਕਦਾ ਹੈ, ਗੁਰੂ ਰਾਮਦਾਸ ਜੀ ਦਾ ਪੁੱਤ ਹੋ ਕੇ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਸਾਨੂੰ ਮੱਤਾਂ ਦਿੰਦੇ ਹੋ, ਤੁਹਾਡਾ ਤੁਹਾਡਾ ਪੁੱਤ ਤੁਹਾਡਾ ਪਰਿਵਾਰ, ਉਹ ਕਹਿਣਗੇ ਪਰਿਵਾਰ ਛੱਡ ਭਾਈ ਮੇਰੇ ਬਾਰੇ ਗੱਲ ਕਰ ਰੱਖੋ
ਸਤਨਾ।
ਤੁਸੀਂ ਵੀ ਸਾਰੇ ਇੱਦਾਂ ਹੀ ਕਹੋਗੇ ਨਾ ਸਿੰਘੋ, ਮੇਰੇ ਪਿਓ ਦੀ ਗੱਲ ਨਾ ਕਰ ਮੇਰੇ ਬਾਰੇ, ਮੇਰੇ ਭਰਾ ਦੀ ਗੱਲ ਨਾ ਕਰ ਮੇਰੇ ਬਾਰੇ ਕਰ, ਮੇਰੇ ਪੁੱਤ ਦੀ ਗੱਲ ਨਾ ਕਰ ਮੇਰੇ ਬਾਰੇ ਕਰ। ਮੈਂ ਆਪਣੀ ਗਰੰਟੀ ਲੈ ਸਕਦਾ, ਆਪਣੇ ਪੁੱਤ ਦੀ ਨਹੀਂ ਲੈ ਸਕਦਾ, ਆਪਣੇ ਭਰਾ ਦੀ ਗਰੰਟੀ ਨਹੀਂ ਮੈਂ ਲੈ ਸਕਦਾ। ਹਾਂ ਇੰਨਾ ਕਰ ਸਕਦਾ ਵੀ ਜੇ ਮੇਰਾ ਭਰਾ ਗਲਤੀ ਕਰੇਗਾ, ਮੇਰੇ ਭਰਾ ਦਾ ਰਾਹ ਵੱਖਰਾ ਮੇਰਾ ਰਾਹ ਵੱਖਰਾ, ਆਹ ਕਰ ਸਕਦਾ, ਹੋਰ ਮੈਂ ਕੁਛ ਨਹੀਂ ਕਰ ਸਕਦਾ। ਪਰ ਆਪਣਾ ਅਸੀਂ ਕੋਸ਼ਿਸ਼ ਇਹ ਕਰੀਏ ਵੀ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਰੱਖਿਓ,
ਕਿਤੇ ਡੋਲ ਨਾ ਜਾਵੇ ਮਨ ਮੇਰਾ, ਹੱਥ ਦੇ ਕੇ ਰੱਖੀ ਮਾਲਕਾ, ਡੋਲ ਨਾ ਜਾਵੇ ਮਨ ਮੇਰਾ, ਹੱਥ ਦੇ ਕੇ ਰੱਖੀ ਮਾਲਕਾ, ਕਿਤੇ ਡੋਲ ਨਾ ਜਾਵੇ ਮਨ ਮੇਰਾ, ਹੱਥ ਦੇ ਕੇ ਰੱਖੀ ਮਾਲਕਾ।
ਫੜੋ ਜੀ ਅੱਜ ਕੇ ਸਾਰੇ ਬੇਨਤੀਆਂ ਕਰ ਲਈਏ,
ਹੱਥ ਦੇ ਕੇ ਰੱਖੀ ਕਿਤੇ ਡੋਲ ਨਾ ਜਾਵੇ ਮਨ ਮੇਰਾ, ਜਾਵੇ ਹੱਥ ਦੇ ਕੇ ਰੱਖੀ ਮਾਲਕਾ, ਕਿਤੇ ਡੋਲ ਨਾ ਜਾਵੇ ਮਨ ਮੇਰਾ, ਹੱਥ ਦੇ ਕੇ ਰੱਖੀ ਮਾਲਕਾ, ਕਿਤੇ ਡੋਲ ਨਾ ਜਾਵੇ ਮਨ ਮੇਰਾ, ਹੱਥ ਦੇ ਕੇ ਰੱਖੀ ਮਾਲਕਾ।
ਫੜੋ ਫੜੋ ਸਾਰੇ
ਜੀ, ਹੱਥ ਦੇ ਕੇ ਰੱਖੀ ਮਾਲਕਾ, ਹੱਥ ਦੇ ਕੇ ਰੱਖੀ ਮੇਰਾ ਜੀ, ਹੱਥ ਦੇ ਕੇ ਇਹੋ ਅਰਦਾਸਾਂ ਮੇਰੀਆਂ,
ਹੱਥ ਦੇ ਕੇ ਰੱਖੀ ਮਾਲਕਾ,
ਵਾ ਵਾ ਵਾ, ਇਹੋ ਅਰਦਾਸਾਂ ਮੇਰੀਆਂ, ਹੱਥ ਦੇ ਕੇ ਰੱਖੀ
ਮਨ ਕਦੇ ਵੀ ਡੋਲੇ,
ਮੇਰਾ ਮਨ ਕਦੇ ਵੀ ਡੋਲੇ, ਕਦੇ ਵੀ ਡੋਲੇ, ਕਦੇ ਵੀ ਡੋਲੇ ਨਾ, 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 ਕਦੇ ਵੀ ਡੋਲੇ ਨਾ।
ਮੇਰਾ ਮਨ ਕਦੇ ਵੀ ਡੋਲੇ।
ਕਿਰਪਾ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਐਸੀ ਕਿਰਪਾ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ
ਐਸੀ ਕਿਰਪਾ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਐਸੀ ਕਿਰਪਾ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ
ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ
ਸਤਿਗੁਰੂ ਇਸੇ ਤਰ੍ਹਾਂ ਸਾਡੇ ਸਾਰਿਆਂ 'ਤੇ ਮਿਹਰ ਰੱਖਣ ਮਨ ਹਮੇਸ਼ਾ ਕਾਇਮ ਰਹਿਣ ਚੜ੍ਹਦੀ ਕਲਾ ਵਿੱਚ ਰਹਿਣ ਕੋਸ਼ਿਸ਼ ਕਰੋ ਭਾਈ ਆਪਣੇ ਆਪ ਨੂੰ ਸੁਧਾਰ ਸਕੀਏ ਆਪਣੇ ਆਪ ਵੱਲ ਵੇਖੀਏ ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਆਓ ਹੁਣ ਆਪਾਂ ਆਨੰਦ ਸਾਹਿਬ 'ਚ ਗੱਜ ਕੇ ਬੋਲੀਏ ਅਰਦਾਸ ਜੁੜ ਕੇ ਹੁਕਮਨਾਮੇ ਸੁਣ ਕੇ ਜਾਣਾ ਬਾਕੀ ਸਹਿਜ ਪਾਠ ਭਾਈ ਜਿਨ੍ਹਾਂ ਨੇ ਆਰੰਭ ਕਰਨੇ ਨੇ ਬਾਹਰ ਸੇਵਾਦਾਰ ਵੀਰ ਬੈਠੇ ਹੈ ਆਪੋ ਆਪਣੇ ਐਡਰੈਸ ਨਾਮ ਲਿਖਾ ਜਾਓ ਪਹਿਲੇ ਸ਼ਨੀਵਾਰ ਦੀਵਾਨ ਲੱਗਣਾ ਹੈ ਇੱਕ ਜੁਲਾਈ ਉਸ ਤੋਂ ਬਾਅਦ ਫਿਰ 7 ਜੁਲਾਈ ਦਾ ਐਤਵਾਰ ਆਏਗਾ 7 ਜੁਲਾਈ ਵਾਲੇ ਦਿਨ ਸਹਿਜ ਪਾਠ ਆਰੰਭ ਕਰਵਾਏ ਜਾਣਗੇ ਜਿਨ੍ਹਾਂ ਜਿਨ੍ਹਾਂ ਨੂੰ ਪੋਥੀਆਂ ਦੀ ਲੋੜ ਹੈ ਉਹਨਾਂ ਨੂੰ ਉਸ ਦਿਨ ਪੋਥੀਆਂ ਵੀ ਮਿਲਣਗੀਆਂ ਸਹਿਜ ਪਾਠ ਆਰੰਭ ਵੀ ਕਰਾਏ ਜਾਣਗੇ ਜਿੰਨੇ ਮੇਰੇ ਵੀਰ ਭਰਾ ਭੈਣ ਭਰਾ ਹਨ ਸਾਰੇ ਮਨ ਬਣਾਓ ਤੇ ਸਹਿਜ ਪਾਠ ਆਪਣੇ ਆਰੰਭ ਕਰੋ ਵੱਧ ਤੋਂ ਵੱਧ ਆਪਾਂ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੀਏ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੋ ਹੁਕਮਨਾਮੇ ਸੁਣ ਕੇ ਮਿਲ ਹੀ ਲਏ ਹਾਂ ਸਾਰੇ ਬੜੇ ਪਿਆਰ ਨਾਲ ਤੁਸੀਂ ਸੁਣਿਆ ਧੰਨਵਾਦ ਗੁਰੂ ਜੀ ਜਾਣਗੇ ਫਿਰ ਆਪਾਂ ਆਪੋ ਆਪਣੇ ਵਾਹਿਗੁਰੂ ਅਰਦਾਸ ਹੁਕਮਨਾਮੇ ਤੋਂ ਬਾਅਦ ਫਿਰ ਸਾਰਿਆਂ ਨੇ ਆਪੋ ਆਪਣੀ ਘਰੋ ਕਰੀ ਚਾਲਾ ਪਾਉਣਾ ਹੈ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਤਿਗੁਰ ਦਾ ਪਾਇਆ ਤੇਰੀ ਮਨ
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ
ਸਭ ਲੋਕਾਂ ਦਾ ਗੁਰੂ ਹਰੀ ਕਿਹਾ ਰੰਗ ਨਿਵਸਾਇਆ
ਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ
ਇਹ ਮਨ ਮੇਰਿਆ ਪੂਰਾ ਰੋਹਣਾ
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ
ਅੰਗੀਕਾਰ
ਸਭਨਾ ਗੱਲਾਂ ਸਮਰੱਥ ਸਵਾਮੀ ਹੋ ਕੇ ਮਨ ਹੋ ਸਾਰੇ ਸਾਚੇ ਸਾਹਿਬ ਕਿਆ ਨਹੀਂ ਕਰਦੇ
ਕਰਦਾ ਸਭ ਕੁਛ ਹੈ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਸਾਵੇ
ਨਾਮ ਜਿੰਦੇ ਸ਼ਬਦ
ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸੱਚਾ
ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਸੁਖਾਂ ਸਭ ਗਵਾਈਆਂ
ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
ਆ ਗੁਰਬਾਣ ਕੀ ਤਾ ਗੁਰ ਵਿਖਾਂ ਜਿਸ ਦੀਆਂ ਇਹ ਬਣਿਆ
ਹੈ ਨਾਨਕ ਸੁਣੋ ਸੰਤ ਸ਼ਬਦ ਕਰੋ ਪਿਆਰੋ
ਸਾਚਾਰੋ
ਪੜੋ 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 ਜੀ
ਹਰ
ਸੁਭਾਗੈ ਸ਼ਬਦ ਵਾਚੇ ਕਲਾ ਜਿਤ ਕਰ ਤਾਰੀਆ
ਪੰਜ ਦੂਤ ਗੁਰ ਵਾਸ ਦੀਜੇ ਕਾਰ
ਕਰਮ ਮਾਇਆ ਸੁਭ ਦਿਨ ਕਹੋ ਤੇ ਨਾਮ ਹਰ ਕੈ ਲਾਗੇ ਆਨੰਦ ਸੁਣੋ ਵਟ ਬਾਕੀ ਹੋ ਸਗਲ ਮਨੋਰਥ ਪੂਰੇ
ਸਗਲ
ਰੋਗ ਸਤਨਾਪ ਉਤਰੇ ਸੁਣੀ ਸੱਚੀ ਬਾਣੀ
ਸੁਣਦੇ
ਪੁਨੀਤ ਕਹਿੰਦੇ ਪਵਿੱਤ ਸਤਿਗੁਰ ਰਹੇ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਸਾਹਿਬ
ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ
ਗੁਰੂ ਅਮਰਦਾਸ ਜੀ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ
ਗੁਰੂ ਅਮਰਦਾਸ ਜੀ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ
ਗੁਰੂ ਰਾਮਦਾਸ ਹੈ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ
ਗੁਰੂ ਰਾਮਦਾਸ ਜੀ ਧੰਨ ਹੈ
ਜੀ, ਧੰਨ ਹੈ, ਧੰਨ ਹੈ, ਧੰਨ ਹੈ
ਗੁਰੂ ਅਰਜਨ ਦੇਵ ਸਾਹਿਬ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ
ਗੁਰੂ ਅਰਜਨ ਦੇਵ ਸਾਹਿਬ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ
ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਧੰਨ ਹੈ,
ਉਹ ਧੰਨ ਹੈ, ਧੰਨ ਹੈ, ਧੰਨ ਹੈ
ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਧੰਨ ਹੈ,
ਗੁਰੂ ਸ਼੍ਰੀ ਹਰਿ ਰਾਇ ਸਾਹਿਬ ਧੰਨ ਹੈ,
ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ,
ਉਹ ਸ਼੍ਰੀ ਹਰਿ ਰਾਇ ਸਾਹਿਬ ਧੰਨ ਹੈ,
ਗੁਰੂ ਸ਼੍ਰੀ ਹਰਿ
ਧੰਨ ਹੈ,
ਧੰਨ ਹੈ ਬਾਬਾ ਧੰਨ ਹੈ
ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ
ਗੁਰੂ ਤੇਗ ਬਹਾਦਰ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ
ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ,
ਉਹ ਧੰਨ ਹੈ, ਧੰਨ ਹੈ, ਧੰਨ ਹੈ
ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ
ਤੇਰਾ ਪੰਥ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ
ਧੰਨ ਹੈ, ਧੰਨ ਹੈ, ਧੰਨ ਹੈ
ਤੇਰਾ ਪੰਥ ਖਾਲਸਾ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ
ਤੇਰਾ ਪੰਥ ਖਾਲਸਾ ਧੰਨ ਹੈ,
ਧੰਨ ਹੈ ਬਾਬਾ ਧੰਨ ਹੈ
ਤੇਰੀ ਸਾਧ ਸੰਗਤ ਜੀ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ
ਤੇਰੀ ਸਾਧ ਸੰਗਤ ਜੀ ਧੰਨ ਹੈ,
ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਜੀ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ
ਜੀ, ਪੜ੍ਹ ਲਓ
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ,
ਵਾਹਿਗੁਰੂ ਬੋਲ ਕਰੇ ਨਾ ਦੋ,
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 ਵਾਹਿਗੁਰੂ ਧੰਨ ਵਾਹਿਗੁਰੂ,
ਵਾਹਿਗੁਰੂ ਬੋਲੋ ਵਾਹਿਗੁਰੂ,
ਵਾਹਿਗੁਰੂ ਧੰਨ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਧੰਨ ਵਾਹਿਗੁਰੂ,
ਵਾਹਿਗੁਰੂ ਧੰਨ ਵਾਹਿਗੁਰੂ,
ਵਾਹਿਗੁਰੂ ਧੰਨ ਵਾਹਿਗੁਰੂ,
ਵਾਹਿਗੁਰੂ ਧੰਨ ਵਾਹਿਗੁਰੂ,
ਸਭ ਦਾ ਮਾਲਕ ਵਾਹਿਗੁਰੂ,
ਸਭ ਦਾ ਦਾਤਾ ਵਾਹਿਗੁਰੂ,
ਵਾਹਿਗੁਰੂ ਧੰਨ ਵਾਹਿਗੁਰੂ,
ਵਾਹਿਗੁਰੂ ਧੰਨ ਵਾਹਿਗੁਰੂ,
ਵਾਹਿਗੁਰੂ ਧੰਨ ਵਾਹਿਗੁਰੂ,
ਵਾਹਿਗੁਰੂ ਧੰਨ ਵਾਹਿਗੁਰੂ,
ਵਾਹਿਗੁਰੂ ਬੋਲ ਕਰੇ ਨਾ ਦੋ,
ਵਾਹਿਗੁਰੂ ਬੋਲ ਕਰੇ ਨਾ ਦੋ,
ਵਾਹਿਗੁਰੂ ਬੋਲ ਕਰੇ ਨਾ ਦੋ,
ਵਾਹਿਗੁਰੂ ਕਰੇ ਨਾ ਦੋ,
ਵਾਹਿਗੁਰੂ ਧੰਨ ਵਾਹਿਗੁਰੂ,
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 ਵਾਹਿਗੁਰੂ, ਵਾਹਿਗੁਰੂ, 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 ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ
ਜਿਸ ਰਾਮ ਦੇ ਰਾਈ ਜਿਲਾ ਸਭ ਦਾ ਲੋਕ
ਜਗਿਆਈਆਂ ਮੋਰਾਈਆਂ
ਵਜ ਧਰਮ ਹਜ਼ੂਰ
ਕਰਮੀਆਂ ਤੇ ਆਪਣੀ ਤੇ ਮੇਰਾ ਜ਼ਰੂਰ
ਜਿਨੀ ਨਾਮ ਤੇ ਆਇਆ ਕਹਿ ਸਕਤਕਾਰ
ਹੋ ਨਾਮ ਤੇ ਸੁਖ ਉਦਲੇ
ਤੇਰੀ ਛੁੱਟੀ ਨਾਲ
ਜਿਨੀ ਨਾਮ ਤੇ ਆਇਆ
ਵਾਹਿਗੁਰੂ ਜੀ ਕੀ
ਫਤਿਹ, ਫਤਿਹ
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਤਲ ਗੁਰ ਸੇਵੀਏ ਇਹ ਜਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੂਹੀ ਮਹੱਲਾ ਪੰਜਵਾਂ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਠ ਸਿਧਾਰੇ ਕਰ ਮੁਨ ਜਨ ਸੇਵਾ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਠ ਸਿਧਾਰੇ ਕਰ ਮੁਨ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ ਰਹਾਉ ਬਾਦਸ਼ਾਹ ਸ਼ਾਵਾ ਪਾਰੀ ਮਰਨਾ ਖਰਨਾ ਕੂੜੇ ਮੋਹ ਲਪਟ ਲਪਟਾਨਾ ਛੋਟ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕਾ ਨਾਮ ਤੇਰਾ ਜਪੀ ਦਿਨ ਰਾਤ ਕਿਰਪਾ ਨਿਧਾਨ ਨਾਨਕ ਕਾ ਕਰਵਾਉਂਦਾ ਨਾਮ ਤੇਰਾ ਜਪੀ ਦਿਨ ਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।